이게 뭐야 지금?
사탄은 스리와해 구루 사헤브지 산토 사르나 조 잔파레 소 자니 우다르나 하레 산토 키난다 나나카 संत की नंदा नानका बहर बहर अवतार संत जन मिल हर जस गायो कोट जन्म के दुख गवायो जो चाहत सोई मन पायो कर कृपा हर नाम दवायो सर्व सुख हर नाम वडाई गुर प्रसाद नानक मत पाई अमृत बचन साध की बाणी जो जो जपे तिस की गत होवे हर हर नाम नित रसन बखानी कली काल के मिटे कलेसा एको नाम मन में परवेसा साधु दूर मुख मस्तक लाई नानक उदरे हर गुर सरनाई ओ बोल साधुआ दे जेड़े भी कमांदे ने ते नांदी गात होवे प्यारियो बोल साधुआ दे जेड़े भी कमांदे ने ते नांदी गात होवे प्यारियो
बोल साधुआ दे जेड़े भी कमांदे
साधुआं दे जेहड़े वी कमा ਵਾਰਿਓ
ਬੋਲ ਸਾਧੂਆਂ ਦੇ ਜਿਹੜੇ ਵੀਕ ਮਾਉਂਦੇ ਨੇ ਇਹਨਾਂ ਦੀ ਗੱਤ ਹੋਵੇ ਪਿਆਰਿਓ ਬੋਲ ਸਾਧੂਆਂ ਦੇ ਜਿਹੜੇ ਵੀਕ ਮਾਉਂਦੇ ਨੇ ਇਹਨਾਂ ਦੀ ਗੱਤ ਹੋਵੇ ਪਿਆਰਿਓ
ਪਿਆਰੇ ਦੀ ਗਾਤ ਹੋਵੇ ਪਿਆਰਿਓ ਪਿਆਰੇ ਦੀ ਤਿੰਨਾਂ ਦੀ ਗਾਤ ਹੋਵੇ ਪਿਆਰਿਓ
ਪਿਆਰੇ ਦੀ ਤਿੰਨਾਂ ਦੀ ਗਾਤ ਹੋਵੇ ਪਿਆਰਿਓ ਪਿਆਰੇ ਦੀ ਤਿੰਨਾਂ ਦੀ ਗਾਤ ਹੋਵੇ ਪਿਆਰਿਓ
ਪਿਆਰੇ ਦੀ ਹੋਵੇ ਪਿਆਰਿਓ ਪਿਆਰੇ ਦੀ ਤਿੰਨਾਂ ਦੀ ਗਾਤ ਹੋਵੇ ਪਿਆਰਿਓ
ਪਿਆਰੇ ਦੀ ਤਿੰਨਾਂ ਦੀ ਗਾਤ ਹੋਵੇ ਪਿਆਰਿਓ ਪਿਆਰੇ ਦੀ ਤਿੰਨਾਂ ਦੀ ਗਾਤ ਹੋਵੇ ਪਿਆਰਿਓ
ਬੋਲ ਸਾ ਹੋਵੇ ਪਿਆਰਿਓ ਬੋਲ ਸਾਧੂਆਂ ਦੇ ਜਿਹੜੇ ਵੀ ਕਮਾਉਂਦੇ ਨੇ ਤਿੰਨਾਂ ਦੀ ਗਾਤ ਹੋਵੇ ਪਿਆਰਿਓ
ਬੋਲ ਸਾਧੂਆਂ ਦੇ ਜਿਹੜੇ ਵੀ ਕਮਾਉਂਦੇ ਨੇ ਤਿੰਨਾਂ ਦੀ ਗਾਤ ਹੋਵੇ ਪਿਆਰਿਓ ਬੋਲ ਸਾਧੂਆਂ
ਪਰਮ ਸਤਿਕਾਰਯੋਗ ਗੁਰੂ ਰੂਪ ਗੁਰੂ ਪਿਆਰੀ ਗੁਰੂ ਖਾਲਸਾ ਸਾਧ ਸੰਗਤ ਜੀ ਆਪ ਸਰਬੱਤ ਸਾਧ ਸੰਗਤ ਬੜੇ ਹੀ ਪਿਆਰ ਸਹਿਤ ਸਤਿਗੁਰੂ ਮਹਾਰਾਜ ਜੀ ਦੇ ਪਾਵਨ ਪਵਿੱਤਰ ਚਰਨਾਂ ਦੇ ਵਿੱਚ ਆਪ ਜੀ ਆਪਣੀਆਂ ਹਾਜ਼ਰੀਆਂ ਲਵਾ ਰਹੇ ਹੋ ਆਪਣੇ ਜੀਵਨ ਦੀਆਂ ਅਮੋਲਕ ਘੜੀਆਂ ਨੂੰ ਗੁਰੂ ਕੇ ਲੇਖੇ ਲਾਉਣ ਵਾਸਤੇ ਸਤਿਗੁਰੂ ਮਹਾਰਾਜ ਜੀ ਦੇ ਚਰਨਾਂ ਵਿੱਚ ਜੁੜ ਕਰਕੇ ਬੜੇ ਹੀ ਪਿਆਰ ਸਹਿਤ ਸਤਿਗੁਰੂ ਮਹਾਰਾਜ ਜੀ ਦੇ ਹਰ ਜਸ ਸਤਿਗੁਰੂ ਮਹਾਰਾਜ ਜੀ ਦੀ ਅੰਮ੍ਰਿਤਮਈ ਗੁਰਬਾਣੀ ਦੇ ਸ਼ਬਦ ਕੀਰਤਨ ਦਾਸਾਂ ਤੋਂ ਪਹਿਲਾਂ ਸਤਿਗੁਰੂ ਮਹਾਰਾਜ ਜੀ ਦੀ ਪਾਵਨ ਪਵਿੱਤਰ ਗੁਰਬਾਣੀ ਦੀ ਵਿਚਾਰ ਬੜੇ ਪਿਆਰ ਸਹਿਤ ਸਰਵਣ ਕਰ ਰਹੇ ਸੀ ਉਪਰੰਤ ਗੁਰੂ ਕੇ ਇਤਿਹਾਸ ਸਰਵਣ ਕਰਨ ਵਾਸਤੇ ਸੰਗਤ ਦੇ ਰੂਪ ਦੇ ਵਿੱਚ ਜੁੜ ਕਰਕੇ ਬੈਠੇ ਹੋ ਸਾਧ ਸੰਗਤ ਜੀ ਸਤਿਗੁਰੂ ਮਹਾਰਾਜ ਜੀ ਪਾਵਨ ਪਵਿੱਤਰ ਗੁਰਬਾਣੀ ਦੇ ਵਿੱਚ ਬਚਨ ਕਰਦੇ ਹਨ ਅੰਮ੍ਰਿਤ ਬਚਨ ਸਾਧ ਕੀ ਬਾਣੀ ਸਤਿਗੁਰੂ ਮਹਾਰਾਜ ਜੀ ਕਹਿੰਦੇ ਜਿਹੜੇ ਰੱਬ ਦੇ ਪਿਆਰਿਆਂ ਦੇ ਬਚਨ ਹਨ ਸਤਿਗੁਰੂ ਮਹਾਰਾਜ ਜੀ ਨੇ ਕਈ ਜਗ੍ਹਾ ਜਿਹੜਾ ਸਾਧੂ ਲਫ਼ਜ਼ ਹੈ ਸਾਧ ਲਫ਼ਜ਼ ਹੈ ਇਹ ਗੁਰੂ ਸਾਹਿਬਾਨਾਂ ਵਾਸਤੇ ਵੀ ਵਰਤਿਆ ਹੈ ਕਈ ਜਗ੍ਹਾ ਤੇ ਸੇਵਕ ਜਨਾਂ ਵਾਸਤੇ ਵੀ ਵਰਤਿਆ ਹੈ ਸਤਿਗੁਰੂ ਮਹਾਰਾਜ ਜੀ ਕਹਿੰਦੇ ਹਨ ਅੰਮ੍ਰਿਤ ਬਚਨ ਅੰਮ੍ਰਿਤ ਬਚਨ ਕਿਹੜੇ ਹਨ ਜਿਹੜੇ ਮਰਨ ਤੋਂ ਰਹਿਤ ਹੁੰਦੇ ਨੇ ਜਿਹੜਾ ਐੜਾ ਹੈ ਇਹ ਵਿਆਕਰਨ ਦੇ ਹਿਸਾਬ ਦੇ ਨਾਲ ਨਾਂ ਦਾ ਵਾਚਕ ਹੁੰਦਾ ਤੇ ਮ੍ਰਿਤ ਜਿਹੜੀ ਮ੍ਰਿਤੂ ਕਹਿੰਦੇ ਨੇ ਮ੍ਰਿਤੂ ਮੌਤ ਨੂੰ ਕਹਿੰਦੇ ਨੇ ਜਿਹੜੀ ਮੌਤ ਤੋਂ ਰਹਿਤ ਬਚਨ ਨੇ ਸਾਧ ਸੰਗਤ ਜੀ ਇਹ ਅੰਮ੍ਰਿਤ ਬਚਨ ਜਿਹੜੇ ਮਰਨ ਤੋਂ ਰਹਿਤ ਨੇ ਭਾਵ ਜਨਮ ਮਰਨ ਦੇ ਗੇੜਿਆਂ ਤੋਂ ਮਨੁੱਖ ਮੁਕਤ ਰਹਿੰਦਾ ਹੈ ਸਤਿਗੁਰੂ ਜੀ ਕਹਿੰਦੇ ਅੰਮ੍ਰਿਤ ਬਚਨ ਸਾਧ ਕੀ ਬਾਣੀ ਜਿਹੜੇ ਰੱਬ ਦੇ ਪਿਆਰਿਆਂ ਦੇ ਬਚਨ ਹਨ ਸਾਧੂ ਜਨਾਂ ਦੇ ਬਚਨ ਹਨ ਬਾਣੀ ਕਹਿੰਦੇ ਨੇ ਬੋਲਣ ਨੂੰ ਸਤਿਗੁਰੂ ਮਹਾਰਾਜ ਜੀ ਕਹਿੰਦੇ ਭਾਈ ਜਿਹੜੇ ਸਾਧ ਜਨਾਂ ਦੇ ਬਚਨਾਂ ਨੂੰ ਮੰਨਦੇ ਹਨ ਜਿਹੜੇ ਸਾਧੂਆਂ ਦੇ ਬਚਨਾਂ ਦੀ ਕਮਾਈ ਕਰਦੇ ਹਨ ਜੋ ਜੋ ਜਪੈ ਤਿਸ ਕੀ ਗਤ ਹੋਵੇ ਜਿਹੜੇ ਉਨ੍ਹਾਂ ਦੇ ਬਚਨਾਂ ਦੀ ਕਮਾਈ ਕਰਦੇ ਨੇ ਉਨ੍ਹਾਂ ਦੀ ਗਤੀ ਉਹ ਜਾਂਦੀ ਭਾਵ ਉਹ 84 ਦੇ ਗੇੜਿਆਂ ਵਿੱਚ ਨਹੀਂ ਪੈਂਦੇ ਉਹ ਜਨਮ ਮਰਨ ਦੇ ਚੱਕਰਾਂ ਵਿੱਚ ਨਹੀਂ ਪੈਂਦੇ ਹਰ ਹਰ ਨਾਮ ਨਿਤ ਰਸਨ ਬਖਾਣੀ ਕਹਿੰਦੇ ਹਰ ਵੇਲੇ ਪਰਮੇਸ਼ਰ ਦਾ ਨਾਮ ਜਪਣਾ ਪਰਮੇਸ਼ਰ ਦੇ ਬਾਣੀ ਦਾ ਸਿਮਰਨ ਕਰਨਾ ਨਾਮ ਜਪਣ ਦੇ ਨਾਲ ਬਚਨ ਕਮਾਉਣ ਦੇ ਨਾਲ ਜੀਵ ਦਾ ਜਿਹੜਾ ਜਨਮ ਮਰਨ ਇਹ ਕੱਟਿਆ ਜਾਂਦਾ ਹੈ ਸਤਿਗੁਰੂ ਮਹਾਰਾਜ ਜੀ ਕਹਿੰਦੇ ਹਨ ਕੱਲੀ ਕਾਲ ਕੇ ਮਿਟੇ ਕਲੇਸਾ ਇਹ ਕੋ ਨਾਮ ਮਨ ਮਹਿ ਪਰਵੇਸਾ ਸਾਦ ਸੰਗਤਰੀ ਜਿਹੜੇ ਘਰਾਂ ਦੇ ਵਿੱਚ ਪਰਮੇਸ਼ਰ ਦਾ ਨਾਮ ਜਪਿਆ ਜਾਂਦਾ ਹੈ ਉਹਨਾਂ ਹਿਰਦਿਆਂ ਦੇ ਵਿੱਚ ਵੀ ਤੇ ਉਹਨਾਂ ਘਰਾਂ ਦੇ ਵਿੱਚ ਵੀ ਸਤਿਗੁਰੂ ਜੀ ਕਹਿੰਦੇ ਕਾਲ ਕਲੇਸ਼ ਮਿਟ ਜਾਂਦੇ ਹਨ। ਕਿੰਨਾ ਘਰਾਂ ਦੇ ਵਿੱਚ ਜਿਨ੍ਹਾਂ ਘਰਾਂ ਦੇ ਵਿੱਚ ਪਰਮੇਸ਼ਰ ਦਾ ਨਾਮ ਜਪਿਆ ਜਾਂਦਾ ਹੋਵੇ, ਜਿਸ ਘਰ ਦੇ ਵਿੱਚ ਪਰਮੇਸ਼ਰ ਦੀ ਬੰਦਗੀ ਕੀਤੀ ਜਾਂਦੀ ਹੋਵੇ, ਸਾਧੂ ਧੂਰ ਮੁਖ ਮਸਤਕ ਲਾਈ ਨਾਨਕ ਉਦਰੇ ਹਰ ਗੁਰਸਰਨਾਈ। ਸਤਿਗੁਰੂ ਜੀ ਕਹਿੰਦੇ ਸਾਧੂਆਂ ਦੀ ਜਿਹੜੀ ਧੂੜੀ ਹੈ, ਮਨੁੱਖ ਜਦੋਂ ਆਪਣੇ ਮੁਖ ਤੇ ਮਸਤਕ ਤੇ ਲਾਉਂਦਾ ਹੈ ਤੇ ਸਤਿਗੁਰੂ ਜੀ ਕਹਿੰਦੇ ਨਾਨਕ ਉਦਰੇ ਹਰ ਗੁਰਸਰਨਾਈ, ਭਾਈ ਗੁਰੂ ਦੀ ਕਿਰਪਾ ਦੇ ਨਾਲ ਉਹਨਾਂ ਦਾ ਉਧਾਰ ਹੋ ਜਾਂਦਾ ਹੈ, ਭਲਾ ਹੋ ਜਾਂਦਾ ਹੈ। ਜਿਹੜੇ ਵੀ ਸਾਧੂਆਂ ਦੀ ਸੰਗਤ ਕਰਦੇ ਨੇ ਜਾਂ ਸਾਧੂਆਂ ਦੇ ਬਚਨਾਂ ਦੀ ਕਮਾਈ ਕਰਦੇ ਨੇ ਉਹਨਾਂ ਦਾ ਲੋਕ ਪਰਲੋਕ ਸਵਾਰਿਆ ਜਾਂਦਾ। ਇਹੋ ਜਿਹੀਆਂ ਇਤਿਹਾਸ ਦੇ ਵਿੱਚ ਬੇਅੰਤ ਸਾਖੀਆਂ ਆਉਂਦੀਆਂ ਨੇ। ਜਦੋਂ ਸਤਿਗੁਰੂ ਗੁਰੂ ਹਰਿ ਰਾਇ ਸਾਹਿਬ ਜੀ ਦਾ ਸਮਾਂ ਸੀ ਤੇ ਸਤਿਗੁਰੂ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਗੁਰੂ ਨਾਨਕ ਦੇ ਘਰ ਦੇ ਪਿਆਰੇ ਸਿੱਖ ਭਾਈ ਭਗਤੂ ਜੀ, ਇਹ ਭਾਈ ਭਗਤੂ ਜੀ ਉਹ ਭਗਤੂ ਜੀ ਹਨ ਜਿਹੜੇ ਬਾਬਾ ਆਦਮ ਜੀ ਦੇ ਪੁੱਤਰ ਹਨ। ਬਾਬਾ ਆਦਮ ਜੀ ਉਹ ਗੁਰੂ ਕੇ ਸਿੱਖ ਨੇ ਜਿਨ੍ਹਾਂ ਨੇ ਗੁਰੂ ਰਾਮਦਾਸ ਸਾਹਿਬ ਜੀ ਦੇ ਦਰ ਦੀ ਸੇਵਾ ਕੀਤੀ। ਸਾਧ ਸੰਗਤ ਜੀ ਜਿਨ੍ਹਾਂ ਦੇ ਘਰ ਦੇ ਵਿੱਚ ਪੁੱਤਰ ਨਹੀਂ ਸੀ ਪਰ ਜਦੋਂ ਗੁਰੂ ਨਾਨਕ ਦੇ ਘਰ ਦੇ ਵਿੱਚ ਆਣ ਕੇ ਸੇਵਾ ਕੀਤੀ, ਸੇਵਾ ਪ੍ਰਵਾਨ ਹੋ ਗਈ ਤੇ ਗੁਰੂ ਰਾਮਦਾਸ ਸਾਹਿਬ ਜੀ ਕਹਿਣ ਲੱਗੇ ਬਾਬਾ ਆਦਮ ਜੀ ਮੰਗੋ, ਕੀ ਮੰਗਣਾ ਚਾਹੁੰਦੇ ਹੋ? ਕਹਿੰਦੇ 70-72 ਸਾਲ ਦੀ ਉਮਰ ਹੈ, ਵਡੇਰੀ ਉਮਰ ਹੈ ਤੇ ਜਦੋਂ ਪੁੱਤਰ ਦਾ ਵਰ ਲੱਗੇ ਮੰਗਣ ਤੇ ਬਾਬੇ ਆਦਮ ਨੇ ਜਦੋਂ ਆਪਣੇ ਚਿੱਟੇ ਦਾੜੇ ਵੱਲ ਵੇਖਿਆ ਤੇ ਮਨ ਵਿੱਚ ਸ਼ਰਮ ਆ ਗਈ, ਉਹ ਮਨਾ ਚਿੱਟਾ ਦਾੜਾ ਹੋ ਗਿਆ। ਜਦੋਂ ਮੈਂ ਸੰਗਤਾਂ ਦੇ ਸਾਹਮਣੇ ਸਤਿਗੁਰਾਂ ਦੇ ਕੋਲੋਂ ਪੁੱਤਰ ਮੰਗਿਆ ਤੇ ਸੰਗਤਾਂ ਮੇਰਾ ਮਜ਼ਾਕ ਉਡਾਉਣਗੀਆਂ, ਕਹਿਣਗੀਆਂ ਕਬਰਾਂ ਵਿੱਚ ਪੈਰ ਨੇ, ਚਿੱਟਾ ਦਾੜਾ ਹੋ ਗਿਆ, ਅਜੇ ਵੀ ਪੁੱਤਰ ਭਾਲਦਾ ਫਿਰਦੇ? ਇਹੋ ਜੀ ਸ਼ਰਮ ਆਈ ਸਤਿਗੁਰਾਂ ਦੇ ਕੋਲੋਂ ਪੁੱਤਰ ਨਾ ਮੰਗਿਆ। ਸਤਿਗੁਰਾਂ ਨੇ ਤਿੰਨ ਬਚਨ ਦਿੱਤੇ ਤੇ ਤਿੰਨਾਂ ਬਚਨਾਂ ਦੇ ਵਿੱਚ ਹੀ ਸਤਿਗੁਰਾਂ ਦੇ ਕੋਲੋਂ ਗੁਰਸਿੱਖੀ ਜੀਵਨ ਦੀ ਦਾਤ ਮੰਗ ਲਈ। ਗੁਰੂ ਰਾਮਦਾਸ ਸਾਹਿਬ ਜੀ ਕਹਿਣ ਲੱਗੇ ਬਾਬਾ ਆਦਮ ਜੀ ਜਿਹੜੀ ਵਸਤੂ ਮੰਗਣ ਵਾਸਤੇ ਆਏ ਉਹ ਮੰਗੋ, ਕੱਲ ਨੂੰ ਆਣ ਕੇ ਫਿਰ ਇੱਕ ਵਾਰ ਵਰ ਮੰਗ ਲੈਣਾ, ਮਾਤਾ ਜੀ ਨਾਲ ਵਿਚਾਰ ਕਰ ਲੈਣੀ, ਕੱਲ ਦਾ ਦਿਨ ਫਿਰ ਤੁਹਾਨੂੰ ਦਿੱਤਾ ਜਾਂਦਾ। ਕਹਿੰਦੇ ਬਾਬਾ ਆਦਮ ਜੀ ਦੇ ਨਾਲ ਜਦੋਂ ਮਾਤਾ ਜੀ ਦੂਜੇ ਦਿਨ ਆਏ, ਦੋ ਬਚਨ ਫਿਰ ਬਾਬੇ ਆਦਮ ਨੂੰ ਦਿੱਤੇ। ਬਾਬਾ ਆਦਮ ਜੀ ਨੇ ਇਹੋ ਜਿਹੀ ਮਨ ਦੇ ਵਿੱਚ ਸ਼ਰਮ ਖਾਧੀ, ਪੁੱਤਰ ਦਾ ਵਾਰੀ ਨਾ ਮੰਗਿਆ, ਗੁਰਸਿੱਖੀ ਜੀਵਨ ਮੰਗ ਲਿਆ। ਤੇ ਜਦੋਂ ਤੀਜਾ ਬਚਨ ਲੱਗੇ ਦੇਣ, ਮਾਤਾ ਜੀ ਬਾਬਾ ਆਦਮ ਜੀ ਦੇ ਘਰੋਂ ਉੱਠ ਕੇ ਖਲੋ ਗਏ, ਕਹਿਣ ਲੱਗੇ ਸਤਿਗੁਰੂ ਜੀ ਇਹ ਸੇਵਾ ਕੱਲੀ ਬਾਬੇ ਆਦਮ ਨੇ ਨਹੀਂ ਕੀਤੀ, ਮੈਂ ਵੀ ਸੇਵਾ ਵਿੱਚ ਹਿੱਸਾ ਪਾਇਆ ਹੈ, ਕਿਰਪਾ ਕਰੋ ਸਤਿਗੁਰੂ ਜੀ ਇਹ ਤੀਜਾ ਵਾਰ ਮੇਰੀ ਝੋਲੀ ਵਿੱਚ ਪਾ ਦਿਓ। ਸਤਿਗੁਰੂ ਜੀ ਕਹਿਣ ਲੱਗੇ ਗੁਰੂ ਰਾਮਦਾਸ ਸਾਹਿਬ ਜੀ ਮਾਤਾ ਜੀ ਇਹ ਤੀਜਾ ਬਚਨ ਤੁਹਾਡੀ ਝੋਲੀ ਵਿੱਚ ਪਾਇਆ, ਮੰਗੋ ਕੀ ਮੰਗਣਾ ਚਾਹੁੰਦੇ ਹੋ? ਕਹਿੰਦੇ ਮਾਤਾ ਜੀ ਨੇ ਸੰਗਤਾਂ ਦੇ ਸਾਹਮਣੇ ਝੋਲੀ ਅੱਡ ਕੇ ਬੇਨਤੀ ਕੀਤੀ, ਸਤਿਗੁਰੂ ਜੀ ਕਿਰਪਾ ਕਰੋ, ਔਂਤਰੇ ਸੰਸਾਰ ਵਿੱਚੋਂ ਜਾ ਰਹੇ ਹਾਂ, ਘਰ ਦੇ ਵਿੱਚ ਪੁੱਤਰ ਨੇ ਗੋਦ ਸੁਣੀ ਹੈ, ਦੁਨੀਆਂ ਦੇ ਲੋਕ ਸਾਨੂੰ ਔਂਤਰੇ ਕਹਿ ਕੇ ਪੁਕਾਰਦੇ ਨੇ, ਕਿਰਪਾ ਕਰੋ ਇੱਕ ਪੁੱਤਰ ਦੀ ਦਾਤ ਸਾਡੀ ਝੋਲੀ ਵਿੱਚ ਪਾ ਦਿਓ। ਗੁਰੂ ਰਾਮਦਾਸ ਸਾਹਿਬ ਜੀ ਨੇ ਨੇਤਰ ਬੰਦ ਕੀਤੇ, ਕੁਝ ਸਮੇਂ ਬਾਅਦ ਜਦੋਂ ਸਤਿਗੁਰਾਂ ਨੇ ਨੇਤਰ ਖੋਲੇ, ਸਤਿਗੁਰੂ ਜੀ ਕਹਿਣ ਲੱਗੇ ਬਾਬਾ ਆਦਮ ਜੀ ਮਾਤਾ ਜੀ ਤੁਹਾਡੇ ਭਾਗਾਂ ਦੇ ਵਿੱਚ ਪਰਮੇਸ਼ਰ ਨੇ ਪੁੱਤਰ ਨਹੀਂ ਲਿਖਿਆ, ਪਰ ਸਾਡੇ ਭਾਗਾਂ ਵਿੱਚ ਪਰਮੇਸ਼ਰ ਨੇ ਚਾਰ ਪੁੱਤਰ ਲਿਖੇ ਨੇ, ਤਿੰਨ ਪੁੱਤਰ ਪ੍ਰਗਟ ਹੋ ਚੁੱਕੇ ਨੇ ਤੇ ਜਿਹੜਾ ਚੌਥਾ ਪੁੱਤਰ ਸਾਡੇ ਘਰ ਦੇ ਵਿੱਚ ਪ੍ਰਗਟ ਹੋਣਾ ਹੈ ਉਹ ਅਸੀਂ ਤੁਹਾਡੀ ਝੋਲੀ ਵਿੱਚ ਪਾਉਂਦੇ ਹਾਂ, ਤੁਸੀਂ ਗੁਰੂ ਨਾਨਕ ਦੇ ਘਰ ਦੀ ਸੇਵਾ ਕੀਤੀ ਖਾਲੀ ਨਹੀਂ ਜਾਓਗੇ, ਤੁਹਾਡੀ ਝੋਲੀ ਵਿੱਚ ਅਸੀਂ ਆਪਣਾ ਚੌਥਾ ਪੁੱਤਰ ਪਾ ਦਿੰਦੇ ਹਾਂ। ਸਤਿਗੁਰਾਂ ਨੇ ਆਪਣਾ ਚੌਥਾ ਪੁੱਤਰ ਬਾਬਾ ਆਦਮ ਜੀ ਦੀ ਝੋਲੀ ਵਿੱਚ ਪਾ ਦਿੱਤਾ, ਕਹਿਣ ਲੱਗੇ ਮਾਤਾ ਜੀ ਚੌਥਾ ਪੁੱਤਰ ਤੁਹਾਡੇ ਘਰ ਦੇ ਵਿੱਚ ਜਨਮ ਲਏਗਾ ਤੇ ਉਹਦਾ ਕੋਈ ਨਾਮ ਚੰਗਾ ਜਿਹਾ ਰੱਖ ਲੈਣਾ। ਮਾਤਾ ਜੀ ਨੇ ਬੇਨਤੀ ਕੀਤੀ, ਸਤਿਗੁਰੂ ਜੀ ਜਿੱਥੇ ਤੁਸਾਂ ਨੇ ਕਿਰਪਾ ਕੀਤੀ ਹੈ ਉਥੇ ਕਿਰਪਾ ਕਰੋ, ਉਸ ਪੁੱਤਰ ਦਾ ਨਾਮ ਵੀ ਤੁਸੀਂ ਹੁਣੇ ਰੱਖ ਦਿਓ। ਧੰਨ ਗੁਰੂ ਗੁਰੂ ਰਾਮਦਾਸ ਸਾਹਿਬ ਜੀ ਨੇ ਫਿਰ ਉਸ ਦਾ ਨਾਮ ਭਗਤੂ ਜੀ ਰੱਖਿਆ, ਜਿਨ੍ਹਾਂ ਨੂੰ ਸੰਗਤਾਂ ਭਾਈ ਭਗਤੂ ਜੀ ਦੇ ਨਾਮ ਦੇ ਨਾਲ ਜਾਣਦੀਆਂ ਨੇ। ਤੇ ਸਾਧ ਸੰਗਤ ਜੀ ਫਿਰ ਸਮੇਂ ਸਮੇਂ ਦੇ ਅਨੁਸਾਰ ਭਾਈ ਭਗਤੂ ਜੀ ਦਾ ਜਨਮ ਹੋਇਆ ਤੇ ਸਤਿਗੁਰਾਂ ਨੇ ਬਚਨ ਕੀਤਾ ਸੀ ਬਾਬਾ ਆਦਮ ਜੀ ਜਿਹੜਾ ਤੁਹਾਡੇ ਘਰ ਦੇ ਵਿੱਚ ਪੁੱਤਰ ਪੈਦਾ ਹੋਵੇਗਾ ਇਹ ਭਗਤੀ ਵਾਲਾ ਹੋਵੇਗਾ, ਸੇਵਾ ਵਾਲਾ ਹੋਵੇਗਾ, ਚੰਗੇ ਜੀਵਨ ਵਾਲਾ ਹੋਵੇਗਾ। ਸਤਿਗੁਰਾਂ ਨੇ ਇਹੋ ਜਿਹੀਆਂ ਬਖਸ਼ਿਸ਼ਾਂ ਕੀਤੀਆਂ। ਕਹਿੰਦੇ ਹਨ ਜਦੋਂ ਭਾਈ ਭਗਤੂ ਜੀ ਨੇ ਇਹਨਾਂ ਦੇ ਘਰ ਦੇ ਵਿੱਚ ਜਨਮ ਲਿਆ, ਬੜੇ ਚਾਅ ਮੁਲਾਰ ਕੀਤੇ, ਸਮੇਂ ਸਮੇਂ ਦੇ ਅਨੁਸਾਰ ਭਾਈ ਭਗਤੂ ਜੀ ਨੇ ਗੁਰੂ ਨਾਨਕ ਦੇ ਘਰ ਦੀ ਸੇਵਾ ਨੂੰ ਕਮਾਇਆ। ਜਦੋਂ ਵਡੇਪਾ ਆ ਗਿਆ ਕਹਿੰਦੇ ਹਨ ਭਾਈ ਭਗਤੂ ਜੀ ਸਤਿਗੁਰੂ ਗੁਰੂ ਹਰ ਰਾਏ ਸਾਹਿਬ ਜੀ ਦੇ ਚਰਨਾਂ ਵਿੱਚ ਹਾਜ਼ਰ ਹੋਏ ਤੇ ਆਣ ਕੇ ਬੇਨਤੀ ਕੀਤੀ ਸਤਿਗੁਰੂ ਜੀ ਮੇਰਾ ਅਖੀਰਲਾ ਸਮਾਂ ਜਿਹੜਾ ਬਹੁਤ ਨਜ਼ਦੀਕ ਆ ਰਿਹਾ ਹੈ ਤੇ ਮੇਰੇ ਮਨ ਦੀ ਵਿਚਾਰ ਹੈ ਮੈਂ ਗੁਰੂ ਨਾਨਕ ਦੇ ਘਰ ਦੀ ਸੇਵਾ ਕਰਕੇ ਆਪਣਾ ਰਹਿੰਦਾ ਜੀਵਨ ਵੀ ਸਫਲਾ ਕਰਾਂ ਕਿਰਪਾ ਕਰੋ ਸਤਿਗੁਰੂ ਜੀ ਅੰਤ ਸਮਾਂ ਮੈਂ ਤੁਹਾਡੇ ਚਰਨਾਂ ਦਾ ਚਾਹੁੰਦਾ ਹਾਂ ਕਿਰਪਾ ਕਰੋ ਸੇਵਾ ਕਰਦਿਆਂ ਮੇਰੇ ਸਵਾਸ ਪੂਰੇ ਹੋਣ ਸਤਿਗੁਰੂ ਜੀ ਮੇਰਾ ਜਿਹੜਾ ਰਹਿੰਦਾ ਜੀਵਨ ਇਹ ਵੀ ਗੁਰੂ ਕੇ ਲੇਖੇ ਵਿੱਚ ਲੱਗ ਜਾਵੇ ਮੈਨੂੰ ਆਪਣੇ ਚਰਨਾਂ ਦੇ ਵਿੱਚ ਸੇਵਾ ਬਖਸ਼ੋ ਭਾਈ ਭਗਤੂ ਜੀ ਨਿਮਾਣਾ ਬਣ ਕੇ ਜਿਵੇਂ ਗੁਰੂ ਹਰ ਰਾਏ ਸਾਹਿਬ ਜੀ ਦੇ ਚਰਨਾਂ ਵਿੱਚ ਆਣ ਕੇ ਬੇਨਤੀ ਕਰਦੇ ਨੇ ਸੋ ਪਿਆਰ ਨਾਲ ਸਰਵਣ ਕਰੋ ਜੀ
ਓ ਭਗਤੂ ਪਿਆਰਾ ਗੁਰੂ ਸਾਹਿਬ ਦਾ ਹੱਥ ਬਾਨੀਆਂ ਰਿਜ ਗੁਜਾਰੇ ਭਗਤੂ ਪਿਆਰਾ ਗੁਰੂ ਸਾਹਿਬ ਦਾ ਹੱਥ ਬਾਨੀਆਂ ਰਿਜ ਗੁਜਾਰੇ
ਭਗਤੂ ਪਿਆਰਾ ਗੁਰੂ ਸਾਹਿਬ ਦਾ ਹੱਥ ਬਾਨੀਆਂ ਰਿਜ ਗੁਜਾਰੇ ਭਗਤੂ ਪਿਆਰਾ ਗੁਰੂ ਸਾਹਿਬ ਦਾ ਹੱਥ ਬਾਨੀਆਂ ਰਿਜ ਗੁਜਾਰੇ
ਤੂੰ ਪਿਆਰਾ ਗੁਰੂ ਸਾਹਿਬ ਦਾ ਹੱਥ ਬਾਨੀਆਂ ਰਿਜ ਗੁਜਾਰੇ ਭਗਤੂ ਪਿਆਰਾ ਗੁਰੂ ਸਾਹਿਬ ਦਾ ਹੱਥ ਬਾਨੀਆਂ ਰਿਜ ਗੁਜਾਰੇ
ਭਗਤੂ ਪਿਆਰਾ ਗੁਰੂ ਸਾਹਿਬ ਦਾ ਹੱਥ ਬਾਨੀਆਂ ਰਿਜ ਗੁਜਾਰੇ ਭਗਤੂ ਪਿਆਰਾ ਗੁਰੂ ਸਾਹਿਬ ਦਾ ਹੱਥ ਬਾਨੇ
ਸਮੇਂ ਚਾਹੁੰਦਾ ਤੁਸਾਂ ਦਾ ਸਹਾਰਾ ਜੀ ਆ ਗਿਆ ਬੁੱਢੇ ਪਾ ਹੋ ਗਿਆ ਤਿਆਰਾ ਜੀ ਅੰਤ ਸਮੇਂ ਚਾਹੁੰਦਾ ਤੁਸਾਂ ਦਾ ਸਹਾਰਾ ਜੀ
ਆ ਗਿਆ ਬੁੱਢੇ ਪਾ ਹੋ ਗਿਆ ਤਿਆਰਾ ਜੀ ਅੰਤ ਸਮੇਂ ਚਾਹੁੰਦਾ ਤੁਸਾਂ ਦਾ ਸਹਾਰਾ ਜੀ ਆ ਗਿਆ ਬੁੱਢੇ ਪਾ ਹੋ ਗਿਆ ਤਿਆਰਾ ਜੀ ਅੰਤ ਸਮੇਂ ਚਾਹੁੰਦਾ ਤੁਸਾਂ ਦਾ ਸਹਾਰਾ ਜੀ
ਸਮੇਂ ਚਾਹੁੰਦਾ ਤੁਸਾਂ ਦਾ ਸਹਾਰਾ ਜੀ ਆ ਗਿਆ ਬੁੱਢੇ ਪਾ ਹੋ ਗਿਆ ਤਿਆਰਾ ਜੀ ਅੰਤ ਸਮੇਂ ਚਾਹੁੰਦਾ ਤੁਸਾਂ ਦਾ ਸਹਾਰਾ ਜੀ
ਆ ਗਿਆ ਬੁੱਢੇ ਪਾ ਹੋ ਗਿਆ ਤਿਆਰਾ ਜੀ ਅੰਤ ਸਮੇਂ ਚਾਹੁੰਦਾ ਤੁਸਾਂ ਦਾ ਸਹਾਰਾ ਜੀ ਆ ਗਿਆ ਬੁੱਢੇ ਪਾ ਹੋ ਗਿਆ ਤਿਆਰਾ ਜੀ ਅੰਤ ਸਮੇਂ ਚਾਹੁੰਦਾ ਤੁਸਾਂ ਦਾ ਸਹਾਰਾ ਜੀ
ਮਿਹਰ ਦੀ ਨਾ ਪਾ ਦਿਓ ਹੱਥ ਜੋੜ ਖੜਾ ਤੁਸਾਂ ਦੇ ਦੁਆਰੇ ਮੇਰ ਦੀ ਨਦਰ ਇੱਕ ਪਾ ਦਿਓ ਹੱਥ ਜੋੜ ਖੜਾ ਦੁਆਰੇ
ਭਗਤੂ ਪਿਆਰਾ ਗੁਰੂ ਸਾਹਿਬ ਦਾ ਹੱਥ ਬਾਨੇ ਹਰ ਜੋਗ ਜਾਰੇ ਭਗਤੂ ਪਿਆਰਾ ਗੁਰੂ ਸਾਹਿਬ ਦਾ ਹੱਥ ਬਾਨੇ
ਤਾਹੀ ਪੈਂਦੀ ਤ੍ਰਿਗਕਾਰ ਹੈ ਸੇਵਾ ਤੋਂ ਬਗੈਰ ਜ਼ਿੰਦਗੀ ਬੇਕਾਰ ਹੈ ਹੱਥਾਂ ਪੈਰਾਂ ਤਾਹੀ ਪੈਂਦੀ ਤ੍ਰਿਗਕਾਰ ਹੈ
ਸੇਵਾ ਤੋਂ ਬਗੈਰ ਜ਼ਿੰਦਗੀ ਬੇਕਾਰ ਹੈ ਹੱਥਾਂ ਪੈਰਾਂ ਤਾਹੀ ਪੈਂਦੀ ਤ੍ਰਿਗਕਾਰ ਹੈ
ਨਹੀਂ ਪੈਂਦੀ ਤ੍ਰੇਗਕਾਰ ਹੈ
ਸੇਵਾ ਤੋਂ ਬਗੈਰ ਜ਼ਿੰਦਗੀ ਬੇਕਾਰ ਹੈ ਹੱਥਾਂ ਪੈਰਾਂ ਤਾਂ ਨਹੀਂ ਪੈਂਦੀ ਤ੍ਰੇਗਕਾਰ ਹੈ ਸੇਵਾ ਤੋਂ ਬਗੈਰ ਜ਼ਿੰਦਗੀ ਬੇਕਾਰ ਹੈ ਹੱਥਾਂ ਪੈਰਾਂ ਤਾਂ ਨਹੀਂ ਪੈਂਦੀ ਤ੍ਰੇਗਕਾਰ ਹੈ
ਜ਼ਿੰਦਗੀ ਨੂੰ ਸਫਲਾ ਬਣਾ ਦਿਓ ਸੇਵਾ ਦੇਵੋ ਬਖਸ਼ ਪਿਆਰ ਜ਼ਿੰਦਗੀ ਨੂੰ ਸਫਲਾ ਬਣਾ ਦਿਓ ਸੇਵਾ ਦੇਵੋ ਬਖਸ਼ ਪਿਆਰ
ਭਗਤ ਪਿਆਰਾ ਗੁਰੂ ਸਾਹਿਬ ਦਾ ਹੱਥ ਬੰਨ ਹਰ ਜੋਗਜਾਰੇ ਭਗਤ ਪਿਆਰਾ ਗੁਰੂ ਸਾਹਿਬ ਦਾ ਹੱਥ ਬੰਨ
ਫਸੇਗਾ ਮੇਰਾ ਵੇਟਕਾਰ ਜੀ
ਦਾਰ ਤੇਰੇ ਰਹਿ ਕੇ ਹੋ ਜਾਵਾਂਗਾ ਪਾਰ ਜੀ ਬੇੜਾ ਨਾ ਫਸੇਗਾ ਮੇਰਾ ਵੇਟਕਾਰ ਜੀ ਦਾਰ ਤੇਰੇ ਰਹਿ ਕੇ ਹੋ ਜਾਵਾਂਗਾ ਪਾਰ ਜੀ ਬੇੜਾ ਨਾ ਫਸੇਗਾ ਮੇਰਾ ਵੇਟਕਾਰ ਜੀ
ਦਾਰ ਤੇਰੇ ਰਹਿ ਕੇ ਹੋ ਜਾਵਾਂਗਾ ਪਾਰ ਜੀ ਬੇੜਾ ਨਾ ਫਸੇਗਾ ਮੇਰਾ ਵੇਟਕਾਰ ਜੀ ਦਾਰ ਫਸੇਗਾ ਮੇਰਾ ਵੇਟਕਾਰ ਜੀ
ਦਾਰ ਤੇਰੇ ਰਹਿ ਕੇ ਹੋ ਜਾਵਾਂਗਾ ਪਾਰ ਜੀ ਬੇੜਾ ਨਾ ਫਸੇਗਾ ਮੇਰਾ ਵੇਟਕਾਰ ਜੀ ਦਾਰ ਤੇਰੇ ਰਹਿ ਕੇ ਹੋ ਜਾਵਾਂਗਾ ਪਾਰ ਜੀ ਬੇੜਾ ਨਾ ਫਸੇਗਾ ਮੇਰਾ ਵੇਟਕਾਰ ਜੀ
ਰਹਿਮਤ ਦੀ ਨਿਗਾਹ ਦੇ ਟਿਕਾ ਦਿਓ ਲੱਗ ਜਾਣ ਖੀਰ ਜਾਊਗਾ ਕਿਨਾਰੇ ਰਹਿਮਤ ਦੀ ਨਿਗਾਹ ਦੇ ਟਿਕਾ ਦਿਓ ਲੱਗ ਜਾਣ ਖੀਰ ਜਾਊਗਾ ਕਿਨਾਰੇ
ਭਗਤ ਪਿਆਰਾ ਗੁਰੂ ਸਾਹਿਬ ਦਾ ਹੱਥ ਬੰਨ ਹਰ ਜੋਗਜਾਰੇ ਭਗਤ ਪਿਆਰਾ ਗੁਰੂ ਸਾਹਿਬ ਦਾ ਹੱਥ ਬੰਨ ਹਰ ਜੋਗਜਾਰੇ
ਚਰਣਾ ਦੇ ਵਿੱਚ ਸੇਵਾ ਦੇ ਦਿਓ ਕਰ ਕਿਰਪਾ ਤੂੰ ਸਿਰ ਜਣ ਹਾਰੇ ਚਰਣਾ ਦੇ ਵਿੱਚ ਸੇਵਾ ਦੇ ਦਿਓ ਕਰ ਕਿਰਪਾ ਤੂੰ ਸਿਰ ਜਣ ਹਾਰੇ
ਚਰਣਾ ਦੇ ਵਿੱਚ ਸੇਵਾ ਦੇ ਦਿਓ ਕਰ ਕਿਰਪਾ ਤੂੰ ਸਿਰ ਜਣ ਹਾਰੇ ਚਰਣਾ ਦੇ ਵਿੱਚ ਸੇਵਾ ਦੇ ਦਿਓ ਕਰ ਕਿਰਪਾ ਤੂੰ ਸਿਰ ਜਣ ਹਾਰੇ
ਕਹਿੰਦੇ ਹਨ ਭਾਈ ਭਗਤੋ ਜੀ ਗੁਰੂ ਹਰਿਰਾਏ ਸਾਹਿਬ ਜੀ ਦੇ ਚਰਨਾਂ ਵਿੱਚ ਆਏ ਤੇ ਬੇਨਤੀ ਕੀਤੀ ਸਤਿਗੁਰੂ ਦੀ ਕਿਰਪਾ ਕਰੋ ਮੈਨੂੰ ਆਪਣੇ ਚਰਨਾਂ ਦੇ ਵਿੱਚ ਗੁਰੂ ਨਾਨਕ ਦੇ ਘਰ ਦੀ ਸੇਵਾ ਦੇ ਦਿਓ ਸੇਵਾ ਤੋਂ ਬਗੈਰ ਜਿਹੜਾ ਜੀਵਨ ਇਹ ਬੇਅਰਥ ਹੈ ਸਾਧ ਸੰਗਤ ਦੀ ਭਾਈ ਭਗਤੋ ਜੀ ਜਿਹੜੇ ਨਾਮ ਬਾਣੀ ਦੀ ਕਮਾਈ ਕਰਨ ਵਾਲੇ ਜਿਨ੍ਹਾਂ ਨੂੰ ਬ੍ਰਹਮ ਗਿਆਨ ਦੀ ਅਵਸਥਾ ਪਰਮੇਸ਼ਰ ਨੇ ਬਖਸ਼ੀ ਹੋਈ ਹੈ ਜਿਨ੍ਹਾਂ ਦੇ ਉੱਤੇ ਅਕਾਲ ਪੁਰਖ ਦੀ ਵੱਡੀ ਰਹਿਮਤ ਹੈ ਗੁਰੂ ਰਾਮਦਾਸ ਸਾਹਿਬ ਜੀ ਦੇ ਬਚਨਾਂ ਦੇ ਨਾਲ ਇਸ ਧਰਤੀ ਤੇ ਸੰਸਾਰ ਦੇ ਵਿੱਚ ਆਏ ਜੇ ਇਹੋ ਜਿਹਾ ਰੱਬ ਦੇ ਪਿਆਰਿਆਂ ਨੂੰ ਬੰਦਗੀ ਵਾਲਿਆਂ ਨੂੰ ਸੇਵਾ ਦੀ ਲੋੜ ਹੈ ਸਾਧ ਸੰਗਤ ਦੀ ਫਿਰ ਸਾਡੇ ਵਰਗਿਆਂ ਨੂੰ ਸੇਵਾ ਦੀ ਲੋੜ ਕਿਉਂ ਨਹੀਂ ਜੇ ਇਹੋ ਜਿਹਾ ਰੱਬ ਦੇ ਪਿਆਰੇ ਚਾਹੁੰਦੇ ਨੇ ਕਿ ਸਾਨੂੰ ਸੇਵਾ ਕਰਨੀ ਚਾਹੀਦੀ ਹੈ ਫਿਰ ਸਾਡੇ ਵਰਗੇ ਕਿਹਨਾਂ ਦੇ ਪਾਣੀ ਹਾਰਨੇ ਸਾਡਾ ਵੀ ਫਰਜ਼ ਬਣਦਾ ਕਿ ਸੇਵਾ ਤੇ ਸਿਮਰਨ ਕਰੀਏ ਕਹਿੰਦੇ ਗੁਰੂ ਹਰਿਰਾਏ ਸਾਹਿਬ ਜੀ ਕਹਿਣ ਲੱਗੇ ਭਾਈ ਭਗਤੂ ਜੀ ਤੁਹਾਨੂੰ ਸੇਵਾ ਦੀ ਕੋਈ ਲੋੜ ਨਹੀਂ ਭਾਈ ਭਗਤੂ ਨੇ ਬੜੀ ਨਿਮਰਤਾ ਨਾਲ ਬਚਨ ਕੀਤਾ ਕਹਿਣ ਲੱਗੇ ਨਹੀਂ ਸਤਿਗੁਰੂ ਜੀ ਸੇਵਾ ਤੋਂ ਬਗੈਰ ਤੇ ਇਹ ਜਿਹੜਾ ਜੀਵਨ ਬੇਅਰਥਾ ਹੈ ਬਿਨ ਸੇਵਾ ਤ੍ਰਿਗ ਹੱਥ ਪੈਰ ਹੋਰ ਨਿਹਫਲ ਕਰਨੀ ਸੇਵਾ ਤੋਂ ਬਗੈਰ ਤੇ ਸਤਿਗੁਰੂ ਮਹਾਰਾਜ ਜੀ ਦੇ ਬਚਨ ਹਨ ਭਾਈ ਗੁਰਦਾਸ ਜੀ ਵੀ ਬਚਨ ਕਰਦੇ ਹਨ ਭਾਈ ਸੇਵਾ ਤੋਂ ਬਗੈਰ ਤੇ ਇਹਨਾਂ ਹੱਥਾਂ ਪੈਰਾਂ ਨੂੰ ਤ੍ਰਿਗ ਕਾਰ ਹੈ ਜਦੋਂ ਆਪਾਂ 100 ਵਾਰ ਕਿਸੇ ਨੂੰ ਫਿੱਟੇ ਮੂੰਹ ਕਹਿ ਦਈਏ ਤੇ ਇੱਕ ਤ੍ਰਿਗਕਾਰ ਬਣਦੀ ਏ ਤੇ ਇਹਨਾਂ ਹੱਥਾਂ ਤੇ ਪੈਰਾਂ ਨੂੰ ਤ੍ਰਿਗਕਾਰ ਏ ਜਿਹੜੇ ਪੈਰ ਗੁਰੂ ਦੀ ਸੰਗਤ ਵੱਲ ਨਹੀਂ ਜਾਂਦੇ ਜਿਹੜੇ ਹੱਥ ਗੁਰੂ ਕੀ ਸੇਵਾ ਨਹੀਂ ਕਰਦੇ ਸਤਿਗੁਰੂ ਮਹਾਰਾਜ ਜੀ ਕਹਿੰਦੇ ਭਾਈ ਇਹ ਸੇਵਾ ਦੇ ਨਾਲ ਹੀ ਸਫਲੇ ਹੁੰਦੇ ਨੇ। ਗੁਰੂ ਹਰ ਰਾਏ ਸਾਹਿਬ ਜੀ ਕਹਿਣ ਲੱਗੇ ਠੀਕ ਹੈ ਭਾਈ ਭਗਤੋ ਜੀ, ਤੁਸੀਂ ਗੁਰੂ ਨਾਨਕ ਦੇ ਘਰ ਦੀ ਸੇਵਾ ਕਰੋ, ਸੇਵਾ ਬਖਸ਼ੋ। ਸੇਵਾ ਕੀ ਬਖਸ਼ੀ ਆ? ਜਿਹੜੇ ਖੇਤਾਂ ਦੀ ਸੇਵਾ ਹੈ, ਖੇਤਾਂ ਦੀ ਸੇਵਾ ਸੰਭਾਲ ਜਿਹੜੀ ਤੁਸੀਂ ਕਰਨੀ। ਹੁਣ ਭਾਈ ਭਗਤੋ ਜੀ ਦਾ ਬਿਰਧ ਸਰੀਰ ਹੈ, ਪਰ ਸਾਧ ਸੰਗਤ ਜੀ ਗੁਰੂ ਘਰ ਦੀ ਜਿਹੜੀ ਖੇਤੀ ਦੀ ਸੇਵਾ ਭਾਈ ਭਗਤੋ ਦੇ ਹਿੱਸੇ ਆ ਗਈ। ਇਸ ਪਰਿਵਾਰ ਤੇ ਵੱਡੀ ਰਹਿਮਤ ਹੈ। ਭਾਈ ਭਗਤੋ ਜੀ ਦੇ ਦੋ ਪੁੱਤਰ ਸਨ, ਭਾਈ ਗੌਰਾ ਜੀ ਤੇ ਭਾਈ ਜੀਉਣਾ ਜੀ। ਸਾਧ ਸੰਗਤ ਜੀ, ਭਾਈ ਜੀਉਣਾ ਜੀ ਵੀ ਬੜੀ ਬੰਦਗੀ ਦੇ ਮਾਲਕ ਨੇ। ਜਦੋਂ ਕੀਰਤਪੁਰ ਸਾਹਿਬ ਦੀ ਧਰਤੀ ਦੇ ਵਿੱਚ ਕਹਿੰਦੇ ਕਿਸੇ ਬ੍ਰਾਹਮਣ ਦਾ ਪੁੱਤਰ ਚੜ੍ਹਾਈ ਕਰ ਗਿਆ, ਜਦੋਂ ਪੁੱਤਰ ਚੜ੍ਹਾਈ ਕਰ ਗਿਆ, ਜਿਹੜੇ ਗੁਰੂ ਘਰ ਦੇ ਵਿਰੋਧੀ ਸਨ ਉਹਨਾਂ ਨੇ ਜਾ ਕੇ ਉਸ ਪੰਡਿਤ ਨੂੰ, ਬ੍ਰਾਹਮਣ ਨੂੰ ਚੁੱਕਿਆ, ਕਹਿਣ ਲੱਗੇ ਆਪਣਾ ਪੁੱਤਰ ਲੈ ਜਾ ਗੁਰੂ ਨਾਨਕ ਦੇ ਘਰ ਦੇ ਵਿੱਚ, ਗੁਰੂ ਹਰ ਰਾਏ ਸਾਹਿਬ ਜੀ ਨੂੰ ਕਹੋ ਕਿ ਮੇਰਾ ਪੁੱਤਰ ਜਿਉਂਦਾ ਕਰਨ, ਉਹ ਤੁਹਾਡਾ ਪੁੱਤਰ ਜਿਉਂਦਾ ਕਰ ਦੇਣਗੇ। ਕਹਿੰਦੇ ਪੰਡਿਤ ਉਹਨਾਂ ਦੇ ਮਗਰ ਲੱਗ ਕੇ ਆਪਣੇ ਪੁੱਤਰ ਦੀ ਲਾਸ਼ ਲੈ ਕੇ ਗੁਰੂ ਨਾਨਕ ਦੇ ਘਰ ਦੇ ਵਿੱਚ ਆ ਗਿਆ, ਗੁਰੂ ਹਰ ਰਾਏ ਸਾਹਿਬ ਜੀ ਦੇ ਚਰਨਾਂ ਵਿੱਚ ਆ ਗਿਆ। ਕਹਿਣ ਲੱਗਾ ਸਤਿਗੁਰੂ ਜੀ ਮੇਰਾ ਪੁੱਤਰ ਜਿਉਂਦਾ ਕਰੋ। ਗੁਰੂ ਹਰ ਰਾਏ ਸਾਹਿਬ ਜੀ ਕਹਿਣ ਲੱਗੇ ਪੰਡਿਤ ਜੀ ਜਿਹੜੀ ਪਰਮੇਸ਼ਰ ਨੇ ਆਰਜੂ ਲਿਖੀ ਸੀ ਉਹ ਪੂਰੀ ਹੋ ਚੁੱਕੀ ਹੈ, ਇਹ ਆਪਣੇ ਆਰਜੂ ਭੋਗ ਕੇ ਗਿਆ ਹੈ, ਇਹ ਜਿਉਂਦਾ ਨਹੀਂ ਹੋ ਸਕੇਗਾ। ਕਹਿਣ ਲੱਗਾ ਮੈਨੂੰ ਨਹੀਂ ਪਤਾ, ਇਹ ਪੁੱਤਰ ਜਿਉਂਦਾ ਹੋਣਾ ਚਾਹੀਦਾ, ਜਿੱਦ ਕਰਕੇ ਬੈਠ ਗਿਆ। ਸਤਿਗੁਰੂ ਗੁਰੂ ਹਰ ਰਾਏ ਸਾਹਿਬ ਜੀ ਜਾਣਦੇ ਸਨ ਕਿ ਇਹ ਵਿਰੋਧੀ ਆਪਣੀ ਚਾਲ ਚੱਲਦੇ ਨੇ। ਸਤਿਗੁਰੂ ਜੀ ਕਹਿਣ ਲੱਗੇ ਪੰਡਿਤ ਜੀ ਜੇ ਤੁਹਾਡਾ ਪੁੱਤਰ ਜਿਉਂਦਾ ਹੋ ਗਿਆ, ਫਿਰ ਸਾਰਿਆਂ ਨੇ ਆਪਣੇ ਪੁੱਤਰ ਲੈ ਕੇ ਆਉਣਾ ਹੈ ਕਿ ਸਾਡਾ ਪੁੱਤਰ ਜਿਉਂਦਾ ਕਰੋ। ਕਹਿੰਦੇ ਹਨ ਪੰਡਿਤ ਨੇ ਆਖਿਆ ਮੈਨੂੰ ਇਸ ਗੱਲ ਬਾਰੇ ਨਹੀਂ ਪਤਾ, ਮੇਰਾ ਪੁੱਤਰ ਜਿਉਂਦਾ ਕਰੋ। ਜਦੋਂ ਜਿੱਦ ਕੀਤੀ, ਕਹਿੰਦੇ ਗੁਰੂ ਹਰ ਰਾਏ ਸਾਹਿਬ ਜੀ ਕਹਿਣ ਲੱਗੇ ਠੀਕ ਹੈ ਪੰਡਿਤ ਜੀ, ਤੁਹਾਡਾ ਪੁੱਤਰ ਤੇ ਜਿਉਂਦਾ ਹੋ ਸਕਦਾ, ਪਰ ਜੇਕਰ ਕੋਈ ਆਪਣੇ ਸਵਾਸਾਂ ਦੀ ਪੂੰਜੀ ਇਹਨੂੰ ਦੇ ਦੇ, ਤੁਸੀਂ ਆਪਣੇ ਸਵਾਸਾਂ ਦੀ ਪੂੰਜੀ ਇਹਨੂੰ ਦੇ ਦਿਓ, ਤੁਹਾਡਾ ਪੁੱਤਰ ਜਿਉਂਦਾ ਹੋ ਜਾਏਗਾ, ਇਹਦੀ ਜਗ੍ਹਾ ਤੇ ਕੋਈ ਆਪਣਾ ਸਰੀਰ ਛੱਡ ਦੇ। ਹੁਣ ਜਦੋਂ ਸਾਧ ਸੰਗਤ ਜੀ ਮੌਤ ਸਾਹਮਣੇ ਦਿਆਉਂਦੀ ਹੈ, ਉਸ ਵੇਲੇ ਤੇ ਆਪਣੇ ਵੀ ਸਾਥ ਛੱਡ ਜਾਂਦੇ ਨੇ। ਸਾਧ ਸੰਗਤ ਜੀ ਜਿੰਨਾ ਕੋਈ ਮਰਜ਼ੀ ਲਾ ਕੇ ਹੋਵੇ, ਕਿਸੇ ਦੇ ਵਾਸਤੇ ਦੂਜੇ ਦੇ ਮਰਨ ਵਾਸਤੇ ਕੋਈ ਤਿਆਰ ਨਹੀਂ ਹੁੰਦਾ। ਕਹਿੰਦੇ ਹਨ ਜਦੋਂ ਕੋਈ ਤਿਆਰ ਨਾ ਹੋਇਆ, ਸਾਰੇ ਚੁੱਪ ਛਾ ਗਈ। ਕਹਿੰਦੇ ਹਨ ਸਤਿਗੁਰੂ ਜੀ ਕਹਿਣ ਲੱਗੇ ਪੁੱਤਰ ਤੇ ਜਿਉਂਦਾ ਹੋ ਜਾਏਗਾ ਜੇ ਤੁਹਾਡੇ ਪੁੱਤਰ ਦੀ ਜਗ੍ਹਾ ਕੋਈ ਆਪਣਾ ਸਰੀਰ ਛੱਡ ਦੇ। ਕਹਿੰਦੇ ਹਨ ਇਹ ਬਚਨ ਭਾਈ ਜਿਉਣਾ ਜੀ, ਜਿਹੜੇ ਭਾਈ ਭਗਤੋ ਜੀ ਦੇ ਛੋਟੇ ਪੁੱਤਰ ਸਨ, ਉਹਨਾਂ ਨੇ ਬਚਨ ਸੁਣਿਆ, ਉਹਨਾਂ ਨੇ ਜਾ ਕੇ ਇਕਾਂਤ ਜਗ੍ਹਾ ਤੇ ਆਸਨ ਵਿਛਾਇਆ, ਚਾਦਰ ਲੈ ਕੇ ਲੰਮੇ ਪੈ ਗਏ, ਆਪਣਾ ਸਰੀਰ ਤਿਆਗ ਦਿੱਤਾ। ਜਦੋਂ ਸਰੀਰ ਤਿਆਗ ਗਿਆ, ਇਧਰ ਬ੍ਰਾਹਮਣ ਦਾ ਪੁੱਤਰ ਜਿਉਂਦਾ ਹੋ ਗਿਆ, ਤੇ ਗੁਰੂ ਹਰ ਰਾਏ ਸਾਹਿਬ ਜੀ ਕਹਿਣ ਲੱਗੇ ਭਾਈ ਸਿੱਖੋ ਪਤਾ ਕਰੋ ਕਿਹੜੇ ਸਿੱਖ ਨੇ ਆਪਣਾ ਸਰੀਰ ਤਿਆਗ ਦਿੱਤਾ ਹੈ। ਜਦੋਂ ਪਤਾ ਲੱਗਾ, ਕਹਿਣ ਲੱਗੇ ਜੀ ਭਾਈ ਭਗਤੂ ਜੀ ਦੇ ਪੁੱਤਰ ਭਾਈ ਜਿਉਣੇ ਨੇ ਆਪਣੇ ਸਵਾਸ ਇਹਨੂੰ ਦੇ ਦਿੱਤੇ। ਸਤਿਗੁਰੂ ਜੀ ਕਹਿਣ ਲੱਗੇ ਸਾਡਾ ਪਿਆਰਾ ਸਿੱਖ ਸੰਸਾਰ ਦੇ ਵਿੱਚੋਂ ਚਲੇ ਗਿਆ, ਇਹੋ ਜੀ ਬੰਦਗੀ ਦੇ ਮਾਲਕ ਭਾਈ ਭਗਤੂ ਜੀ ਤੇ ਉਹਨਾਂ ਦੇ ਸਪੁੱਤਰ ਸਨ। ਕਹਿੰਦੇ ਜਦੋਂ ਖੇਤਾਂ ਵਿੱਚ ਸੇਵਾ ਕਰਦੇ ਨੇ ਤੇ ਜਿਹੜੇ ਕਾਮੇ ਨੇ, ਜਿਹੜੇ ਕੰਮ ਕਰਨ ਵਾਲੇ, ਸੇਵਾ ਕਰਨ ਵਾਲੇ ਨੇ, ਉਹਨਾਂ ਨੇ ਮਗਰ ਜਦੋਂ ਅੰਨ ਪਾਣੀ ਲੈ ਕੇ ਭਾਈ ਭਗਤੂ ਜੀ ਪਹੁੰਚੇ, ਪ੍ਰਸ਼ਾਦਾ ਪਾਣੀ ਲੈ ਕੇ ਪਹੁੰਚੇ, ਤੇ ਭਾਈ ਭਗਤੂ ਜੀ ਨੂੰ ਮਖੌਲ ਲੱਗੇ ਕਰਨ। ਕਹਿਣ ਲੱਗੇ ਭਗਤੂ ਜੀ ਤੁਸੀਂ ਸੁੱਕਾ ਹੀ ਸਾਡੇ ਕੋਲੋਂ ਕੰਮ ਕਰਾਉਂਦੇ ਹੋ, ਆ ਸੁੱਕਾ ਲੰਗਰ ਲੈ ਕੇ ਆਉਂਦੇ ਹੋ, ਕਦੇ ਕੋਈ ਘੇ ਪਾਣੀ ਵੀ ਛਕਾ ਦਿਆ ਕਰੋ, ਘੇ ਤੋਂ ਬਗੈਰ ਵੀ ਸਾਡਾ ਜਿਹੜਾ ਇਹ ਕੰਮ ਕਿਵੇਂ ਚੱਲਦਾ, ਸਰੀਰ ਦੀ ਬੱਸ ਹੋ ਜਾਂਦੀ ਹੈ। ਭਾਈ ਭਗਤੂ ਜੀ ਕਹਿਣ ਲੱਗੇ ਭਾਈ ਸਿੱਖੋ ਇਹ ਕਿਹੜੀ ਵੱਡੀ ਗੱਲ ਹੈ। ਕਹਿੰਦੇ ਅਜੇ ਬਚਨ ਕੀਤਾ, ਇਧਰ ਫੇਰੂ ਜੀ ਸਾਧ ਸੰਗਤ ਜੀ ਜਿਹੜਾ ਪਿੰਡ ਫੇਰੂ ਦੇ ਰਹਿਣ ਵਾਲੇ, ਕਹਿੰਦੇ ਹਨ ਇਹ ਫੇਰਾ ਲਾਉਣ ਵਾਸਤੇ ਘੇ ਵੇਚਦੇ ਨੇ। ਜਦੋਂ ਸਾਧ ਸੰਗਤ ਜੀ ਘੇ ਵੇਚਦੇ ਨੇ, ਇਹਨਾਂ ਨੂੰ ਆਮ ਕਰਕੇ ਭਾਈ ਫੇਰੂ ਜੀ ਕਿਹਾ ਜਾਂਦਾ, ਫੇਰਾ ਲਾਉਣ ਵਾਲੇ ਨੇ। ਕਹਿੰਦੇ ਜਦੋਂ ਘੇ ਦੀ ਆਵਾਜ਼ ਸੁਣੀ, ਭਾਈ ਭਗਤੂ ਜੀ ਨੇ ਆਵਾਜ਼ ਮਾਰੀ, ਕਹਿਣ ਲੱਗੇ ਭਾਈ ਫੇਰੂ ਨੂੰ ਭਾਈ ਆ ਜਿੰਨੇ ਵੀ ਸਾਡੇ ਸਿੱਖ ਨੇ ਇਹਨਾਂ ਨੂੰ ਰਜਮਾ ਘੇ ਛਕਾ ਦਿਓ, ਜਿੰਨਾ ਘੇ ਛਕਣਾ ਚਾਹੁੰਦੇ ਨੇ ਇਹਨਾਂ ਨੂੰ ਛਕਾ ਦਿਓ। ਕਹਿੰਦੇ ਹਨ ਭਾਈ ਫੇਰੂ ਨੇ ਸਾਰੀਆਂ ਸੇਵਕਾਂ ਨੂੰ ਰਾਜਮਾ ਘੇ ਛਕਾਇਆ, ਤੇ ਭਾਈ ਭਗਤੂ ਜੀ ਕਹਿਣ ਲੱਗੇ ਹੁਣ ਜਿੰਨਾ ਵੀ ਤੁਹਾਡਾ ਹਿਸਾਬ ਕਿਤਾਬ ਬਣਦਾ ਦੱਸ ਦਿਓ, ਕੱਲ ਨੂੰ ਤੁਹਾਡੀ ਇਹ ਮਾਇਆ ਦੇ ਦਿਆਂਗੇ। ਕਹਿੰਦੇ ਫੇਰੂ ਜੀ ਕਹਿਣ ਲੱਗੇ ਕੋਈ ਗੱਲ ਨੀ ਭਾਈ ਭਗਤੂ ਜੀ, ਕੱਲ ਨੂੰ ਆਣ ਕੇ ਹਿਸਾਬ ਕਰ ਲਾਂਗੇ। ਕਹਿੰਦੇ ਆਪਣਾ ਉਹ ਜਿਹੜਾ ਘੇ ਵਾਲਾ ਭਾਂਡਾ ਸੀ ਜਾ ਕੇ ਰੱਖ ਦਿੱਤਾ, ਤੇ ਭਾਈ ਫੇਰੂ ਨੇ ਸੋਚਿਆ ਵੀ ਸਵੇਰੇ ਉੱਠ ਕੇ ਹਿਸਾਬ ਕਰਾਂਗੇ। ਜਦੋਂ ਸਵੇਰੇ ਉੱਠ ਕੇ ਘੇ ਲੱਗੇ ਮਿਣਨ, ਬਈ ਕਿੰਨਾ ਕੇ ਲੱਗਾ ਕੱਲ ਸਿੱਖਾਂ ਤੇ ਜਦੋਂ ਭਾਂਡਾ ਵੇਖਿਆ ਤੇ ਭਾਂਡਾ ਫਿਰ ਨੱਕੋ ਨੱਕ ਭਰਿਆ ਹੋਇਆ ਕਹਿੰਦੇ ਭਾਈ ਫੇਰੂ ਵੇਖ ਕੇ ਹੈਰਾਨ ਹੋ ਗਿਆ ਕਹਿੰਦੇ ਇਹ ਕੌਤਕ ਵੇਖਿਆ ਉਹਨੇ ਭਾਈ ਭਗਤੂ ਜੀ ਦਾ ਉਸੇ ਵੇਲੇ ਫਿਰ ਭਾਈ ਭਗਤੂ ਜੀ ਦੇ ਚਰਨਾਂ ਵਿਚ ਆ ਗਿਆ ਭਾਈ ਭਗਤੂ ਜੀ ਦੇ ਚਰਨਾਂ ਵਿਚ ਆਣ ਕੇ ਕਹਿਣ ਲੱਗਾ ਭਾਈ ਭਗਤੂ ਜੀ ਕਿਰਪਾ ਕਰੋ ਮੈਨੂੰ ਆਪਣੇ ਚਰਨਾਂ ਨਾਲ ਜੋੜ ਲਓ ਮੈਨੂੰ ਆਪਣਾ ਸੇਵਕ ਬਣਾ ਲਓ ਭਾਈ ਭਗਤੂ ਜੀ ਕਹਿਣ ਲੱਗੇ ਭਾਈ ਅਸੀਂ ਸੇਵਕ ਬਣਾਉਣ ਵਾਲੇ ਕੌਣ ਆ ਚੱਲ ਤੈਨੂੰ ਗੁਰੂ ਨਾਨਕ ਦੇ ਘਰ ਦੇ ਨਾਲ ਜੋੜ ਕੇ ਆਉਣੇ ਕਹਿੰਦੇ ਗੁਰੂ ਹਰ ਰਾਏ ਸਾਹਿਬ ਜੀ ਦੇ ਚਰਨਾਂ ਦੇ ਵਿਚ ਭਾਈ ਫੇਰੂ ਨੂੰ ਭੇਜ ਦਿੱਤਾ ਭਾਈ ਫੇਰੂ ਨੇ ਆਣ ਕੇ ਗੁਰੂ ਹਰ ਰਾਏ ਸਾਹਿਬ ਜੀ ਦੇ ਚਰਨਾਂ ਚੋਂ ਗੁਰਸਿੱਖੀ ਜੀਵਨ ਦੀ ਦਾਤ ਮੰਗੀ ਕਹਿਣ ਲੱਗਾ ਸਤਿਗੁਰੂ ਜੀ ਕਿਰਪਾ ਕਰੋ ਮੈਨੂੰ ਸਿੱਖੀ ਜੀਵਨ ਬਖਸ਼ੋ ਮੇਰਾ ਭਲਾ ਹੋ ਜਾਏ ਗੁਰੂ ਹਰ ਰਾਏ ਸਾਹਿਬ ਜੀ ਹੱਸਦੇ ਹੋਏ ਕਹਿਣ ਲੱਗੇ ਉਹ ਭਾਈ ਫੇਰੂ ਜੀ ਤੁਹਾਡੇ ਉੱਤੇ ਤੇ ਭਾਈ ਭਗਤੂ ਨੇ ਕਿਰਪਾ ਕਰ ਦਿੱਤੀ ਹੈ ਉਹਨਾਂ ਨੇ ਤੁਹਾਡਾ ਜੀਵਨ ਸਵਾਰ ਦਿੱਤਾ ਤੁਹਾਡਾ ਆਉਣਾ ਜਾਣਾ ਦੁਨੀਆਂ ਵਿਚ ਸਫਲਾ ਹੋ ਗਿਆ ਸਤਿਗੁਰੂ ਗੁਰੂ ਹਰ ਰਾਏ ਸਾਹਿਬ ਜੀ ਨੇ ਜਿਵੇਂ ਖੁਸ਼ੀ ਵਿਚ ਆਣ ਕੇ ਭਾਈ ਫੇਰੂ ਨੂੰ ਬਚਨ ਕੀਤੇ ਸੋ ਪਿਆਰ ਨਾਲ ਸਰਵਣ ਕਰੋ ਜੀ ਉਹ ਸੱਜੇ ਪਾਤਸ਼ਾਹ ਹੱਸ ਕੇ ਕਹਿਣ ਲੱਗੇ ਦੀ ਸੱਜੇ ਪਾਤਸ਼ਾਹ ਹੱਸ ਕੇ ਕਹਿਣ ਲੱਗੇ ਤੇ ਤੇਰਾ ਭਗਤੂ ਨੇ ਜੀਵਨ ਸਵਾਰ ਦਿੱਤਾ ਬਈ ਤੇਰਾ ਭਗਤੂ ਨੇ ਜੀਵਨ ਸਵਾਰ ਦਿੱਤਾ ਭਗਤੂ ਨੇ ਜੀਵਨ ਸਵਾਰ ਦਿੱਤਾ ਬਈ ਤੇਰਾ ਭਗਤੂ ਨੇ ਜੀਵਨ ਸਵਾਰ ਦਿੱਤਾ ਸਫਲ ਤੇਰਾ ਤੇ ਸੱਜੇ ਗੁਰਾਂ ਨੇ ਮੁਖ ਤੋਂ ਉਚਾਰ ਦਿੱਤਾ ਨੀ ਸੱਜੇ ਗੁਰਾਂ ਨੇ ਮੁਖ ਤੋਂ ਉਚਾਰ ਦਿੱਤਾ
ਸਿੱਖ ਸੀ ਸੇਵਾ ਨੂੰ ਆਪ ਕਰਕੇ ਜੀ ਤਰਿਆ ਸਿੱਖ ਸੀ ਸੇਵਾ ਨੂੰ ਆਪ ਕਰਕੇ ਤੇ ਕਰ ਤੈਨੂੰ ਵੀ ਭਾਵ ਜਲੋ ਪਾਰ ਦਿੱਤਾ ਕਰ ਤੈਨੂੰ ਵੀ ਭਾਵ ਜਲੋ ਪਾਰ ਦਿੱਤਾ
ਜਾ ਕੇ
ਮਦਦ ਕਰਨੀ ਦੀ ਲੋੜ ਬੰਦਾਂ ਦੀ ਧਰਮ ਦੀ ਕਿਰਤ ਵਿੱਚੋਂ ਤੇ ਕਹਿੰਦੇ ਅਣਖੀਆ ਲੰਗਰ ਛਕਾ ਜਾ ਕੇ ਦੀ ਕਹਿੰਦੇ ਅਣਖੀਆ ਲੰਗਰ ਛਕਾ ਜਾ ਕਹਿੰਦੇ ਧੰਨ ਸਤਿਗੁਰੂ ਗੁਰੂ ਹਰਿ ਸਾਹਿਬ ਜੀ ਦੇ ਚਰਨਾਂ ਦੇ ਵਿਚ ਜਦੋਂ ਭਾਈ ਫੇਰੂ ਜੀ ਆਏ ਜਿਨ੍ਹਾਂ ਦਾ ਨਾਮ ਇਤਿਹਾਸ ਦੇ ਵਿਚ ਭਾਈ ਸੰਗਤੀਆ ਕਰਕੇ ਜ਼ਿਕਰ ਆਉਂਦੇ ਕਹਿੰਦੇ ਹਨ ਭਾਈ ਫੇਰੂ ਜੀ ਨੇ ਆਣ ਕੇ ਨਮਸਕਾਰ ਕੀਤੀ ਕਹਿਣ ਲੱਗੇ ਸਤਿਗੁਰੂ ਜੀ ਆਪ ਜੀ ਦੇ ਭਾਈ ਭਗਤੂ ਜੀ ਨੇ ਕਿਰਪਾ ਕੀਤੀ ਆਪ ਜੀ ਦੇ ਚਰਨਾਂ ਵਿਚ ਭੇਜਿਆ ਹੈ ਕਿਰਪਾ ਕਰੋ ਮੈਨੂੰ ਆਪਣੇ ਚਰਨਾਂ ਦੇ ਵਿਚ ਜਗ੍ਹਾ ਦਿਓ ਸਤਿਗੁਰੂ ਜੀ ਮੈਨੂੰ ਵੀ ਆਪਣੇ ਚਰਨਾਂ ਦੇ ਨਾਲ ਜੋੜ ਦਿਓ ਮੇਰਾ ਵੀ ਲੋਕ ਪਰਲੋਕ ਸਵਾਰਿਆ ਜਾਵੇ ਕਹਿੰਦੇ ਧੰਨ ਸਤਿਗੁਰੂ ਗੁਰੂ ਹਰਿ ਰਾਏ ਸਾਹਿਬ ਜੀ ਨੇ ਜਦੋਂ ਭਾਈ ਫੇਰੂ ਜੀ ਦੇ ਕੋਲੋਂ ਸਾਰੇ ਬਚਨ ਸੁਣੇ ਤੇ ਸਤਿਗੁਰੂ ਜੀ ਹੱਸ ਕੇ ਕਹਿਣ ਲੱਗੇ ਭਾਈ ਫੇਰੂ ਜੀ ਤੁਹਾਡੇ ਉੱਤੇ ਤੇ ਭਾਈ ਭਗਤੂ ਨੇ ਕਿਰਪਾ ਕਰ ਦਿੱਤੀ ਹੈ ਤੁਹਾਡਾ ਜਨਮ ਮਰਨ ਸਵਾਰਿਆ ਗਿਆ ਸਤਿਗੁਰੂ ਮਹਾਰਾਜ ਜੀ ਕਿਰਪਾ ਕਰੋ ਮੈਨੂੰ ਆਪਣੇ ਚਰਨਾਂ ਦੇ ਨਾਲ ਜੋੜ ਲਓ ਗੁਰਸਿੱਖੀ ਜੀਵਨ ਦੀ ਦਾਤ ਦਿਓ ਧੰਨ ਗੁਰੂ ਗੁਰੂ ਹਰਿ ਰਾਏ ਸਾਹਿਬ ਜੀ ਨੇ ਭਾਈ ਫੇਰੂ ਦਾ ਪਿਆਰ ਵੇਖ ਕੇ ਚਰਨ ਪਲ ਦੇ ਕੇ ਆਪਣੇ ਚਰਨਾਂ ਨਾਲ ਜੋੜਿਆ ਤੇ ਬਚਨ ਕੀਤਾ ਭਾਈ ਫੇਰੂ ਜੀ ਆਪ ਦਸਾਂ ਨੂੰ ਦੀ ਕਿਰਤ ਵੀ ਕਰਨੀ ਲੋੜਵੰਦਾਂ ਦੀ ਸਹਾਇਤਾ ਕਰਨੀ ਜਾਓ ਜਾ ਕੇ ਆਪਣੇ ਇਲਾਕੇ ਦੇ ਵਿਚ ਸੱਚ ਦਾ ਲੰਗਰ ਚਲਾ ਦਿਓ ਸਿੱਖੀ ਦਾ ਪ੍ਰਚਾਰ ਕਰੋ ਨਾਮ ਦਾ ਪ੍ਰਚਾਰ ਕਰੋ ਭੁੱਲੇ ਭਟਕੇ ਲੋਕਾਂ ਨੂੰ ਸੱਚ ਦੇ ਮਾਰਗ ਤੇ ਪਾ ਦਿਓ ਸੱਚ ਦਾ ਉਪਦੇਸ਼ ਦੇ ਕੇ ਹੋਰਨਾਂ ਦਾ ਜੀਵਨ ਸਵਾਰਨਾ ਆਪਣੇ ਜੀਵਨ ਦੇ ਵਿਚ ਚੰਗੇ ਗੁਣਾਂ ਨੂੰ ਧਾਰਨ ਕਰਨਾ ਗੁਰੂ ਕੇ ਬਚਨਾਂ ਦੀ ਕਮਾਈ ਕਰਨੀ ਭਾਈ ਫੇਰੂ ਨੇ ਬੜੇ ਪਿਆਰ ਸਹਿਤ ਸਤਿਗੁਰਾਂ ਦੇ ਚਰਨਾਂ ਵਿਚ ਸੀਸ ਨਵਾਇਆ ਬੇਨਤੀ ਕੀਤੀ ਸਤਿਗੁਰੂ ਜੀ ਮੈਂ ਆਪ ਜੀ ਦੇ ਬਚਨਾਂ ਦੇ ਅਨੁਸਾਰ ਆਪਣਾ ਜੀਵਨ ਬਤੀਤ ਕਰਾਂਗਾ ਸਤਿਗੁਰੂ ਜੀ ਆਪ ਜੀ ਨੇ ਜੋ ਮੈਨੂੰ ਹੁਕਮ ਲਾਏ ਨੇ ਮੈਂ ਇਹਨਾਂ ਹੁਕਮਾਂ ਦੇ ਅਨੁਸਾਰ ਹੀ ਆਪਣਾ ਜਿਹੜਾ ਜੀਵਨ ਇਹ ਗੁਰੂ ਕੇ ਲੇਖੇ ਵਿਚ ਲਾਵਾਂਗਾ ਕਹਿੰਦੇ ਹਨ ਇਹੋ ਜਿਹਾ ਬੂਟਾ ਲਾਇਆ ਭਾਈ ਭਗਤੂ ਜੀ ਨੇ ਕਹਿੰਦੇ ਭਾਈ ਫੇਰੂ ਨੇ ਆਪਣੇ ਇਲਾਕੇ ਦੇ ਵਿਚ ਚੂਨੀਆਂ ਜ਼ਿਲ੍ਹੇ ਦੇ ਵਿਚ ਤਹਿਸੀਲ ਦੇ ਵਿਚ ਜਾ ਕਰਕੇ ਸਾਧ ਸੰਗਤਰੀ ਸੱਚ ਦਾ ਪ੍ਰਚਾਰ ਸ਼ੁਰੂ ਕਰ ਦਿੱਤਾ ਗੁਰੂ ਕੇ ਨਾਮ ਦਾ ਪ੍ਰਚਾਰ ਕੀਤਾ ਲੰਗਰ ਲਾਏ ਤੇ ਸਾਧ ਸੰਗਤਰੀ ਲੋੜਵੰਦਾਂ ਦੀ ਸਹਾਇਤਾ ਕਰਨੀ ਜਿਹੜਾ ਗੁਰੂ ਕੇ ਸਿੱਖ ਦਾ ਜੀਵਨ ਹੈ ਗੁਰੂ ਕੇ ਬਚਨਾਂ ਦੀ ਕਮਾਈ ਕਰਨੀ ਉਹਨਾਂ ਸਾਰੇ ਬਚਨਾਂ ਦੀ ਕਮਾਈ ਭਾਈ ਫੇਰੂ ਜੀ ਕਰਨ ਲੱਗ ਪਿਆ ਜਿਹੜਾ ਪਿੰਡ ਪਿੰਡ ਦੇ ਵਿਚ ਫੇਰਾ ਲਾਉਣ ਵਾਲਾ ਸੀ ਦਰ ਦਰ ਤੇ ਗੇੜੀਆਂ ਲਾਉਣ ਵਾਲਾ ਸੀ ਜਦੋਂ ਗੁਰੂ ਨੇ ਕਿਰਪਾ ਕੀਤੀ ਇੰਨਾ ਸਤਿਕਾਰ ਮਿਲ ਗਿਆ ਸਾਰੇ ਭਾਈ ਫੇਰੂ ਦਾ ਸਤਿਕਾਰ ਕਰਦੇ ਹਨ ਕਹਿੰਦੇ ਹਨ ਸਮਾਂ ਆਪਣੀ ਚਾਲ ਵਿਚ ਚੱਲਦਾ ਗਿਆ ਸਮਾਂ ਆ ਗਿਆ ਧੰਨ ਗੁਰੂ ਕਲਗੀਧਰ ਪਾਤਸ਼ਾਹ ਦਾ ਸਮਾਂ ਆ ਗਿਆ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਤੇ ਸਾਧ ਸੰਗਤ ਜੀ ਉਸ ਵੇਲੇ ਸਤਿਗੁਰੂ ਕਲਗੀਧਰ ਪਾਤਸ਼ਾਹ ਦੇ ਕੋਲ ਜਿਹੜੇ ਮਸੰਦ ਸਨ ਜਿਹੜੇ ਸਿੱਖੀ ਦਾ ਪ੍ਰਚਾਰ ਕਰਦੇ ਸੀ ਜਿਹੜੇ ਸੰਗਤਾਂ ਦੇ ਕੋਲੋਂ ਦਸਵੰਧ ਇਕੱਤਰ ਕਰਕੇ ਲੈ ਕੇ ਆਉਂਦੇ ਸੀ ਉਹਨਾਂ ਦੀਆਂ ਜਿਹੜੀਆਂ ਬੇਈਮਾਨੀ ਦੀਆਂ ਗੱਲਾਂ ਸਤਿਗੁਰਾਂ ਦੇ ਚਰਨਾਂ ਵਿਚ ਪਹੁੰਚਦੀਆਂ ਸਨ ਸਤਿਗੁਰੂ ਜੀ ਜਿਹੜੇ ਤੁਹਾਡੇ ਮਸੰਦ ਨੇ ਇਹ ਗਰੀਬ ਸਿੱਖਾਂ ਨੂੰ ਬੜਾ ਦੁਖੀ ਕਰਦੇ ਨੇ ਇਹ ਗਰੀਬ ਸਿੱਖਾਂ ਦਾ ਲਹੂ ਪੀਂਦੇ ਨੇ ਇਹ ਗਰੀਬ ਸਿੱਖਾਂ ਨੂੰ ਤੰਗ ਕਰਦੇ ਨੇ ਆਪ ਇਹ ਸ਼ਰਾਬਾਂ ਪੀਂਦੇ ਨੇ ਇਹ ਨਸ਼ੇ ਕਰਦੇ ਨੇ ਤੇ ਸਤਿਗੁਰੂ ਜੀ ਜਿਹੜੇ ਸਿੱਖਾਂ ਦੇ ਘਰਾਂ ਵਿਚ ਜਾਂਦੇ ਨੇ ਉਹਨਾਂ ਦੇ ਕੋਲੋਂ ਧੱਕੇ ਦੇ ਨਾਲ ਇਹ ਮਾਇਆ ਵੀ ਲੈਂਦੇ ਨੇ ਇਹ ਦਸਵੰਧ ਵੀ ਮੰਗਦੇ ਨੇ ਤੇ ਜਿਹੜਾ ਦਸਵੰਧ ਨਾ ਦੇਵੇ ਕੋਈ ਗਰੀਬ ਹੈ ਉਹਨੂੰ ਸਰਾਫ ਦੀਆਂ ਧਮਕੀਆਂ ਦਿੰਦੇ ਨੇ ਕਿ ਤੈਨੂੰ ਸਰਾਫ ਦੇ ਦਿਆਂਗੇ ਤਬਾਹ ਕਰ ਦਿਆਂਗੇ ਸਭ ਕੁਝ ਖਤਮ ਕਰ ਦਿਆਂਗੇ ਸਤਿਗੁਰੂ ਗੁਰੂ ਕਲਗੀਧਰ ਪਾਤਸ਼ਾਹ ਦੇ ਕੋਲ ਸ਼ਿਕਾਇਤਾਂ ਪਹੁੰਚਦੀਆਂ ਰਹੀਆਂ ਇੱਕ ਵਾਰ ਆ ਜਿਹੜੇ ਰਾਜ ਖੇਡਣ ਵਾਲੇ ਨਕਲੀਏ ਸੀ ਇਹ ਵੀ ਸਤਿਗੁਰਾਂ ਦੇ ਚਰਨਾਂ ਵਿਚ ਆਏ ਸਤਿਗੁਰਾਂ ਨੂੰ ਬੇਨਤੀ ਕੀਤੀ ਹੁਕਮ ਕਰੋ ਸਤਿਗੁਰੂ ਜੀ ਆਪ ਜੀ ਨੂੰ ਮਸੰਦਾਂ ਦੀ ਨਕਲ ਲਾ ਕੇ ਵਿਖਾਈਏ ਸਤਿਗੁਰੂ ਜੀ ਕਹਿਣ ਲੱਗੇ ਨਕਲ ਲਾ ਕੇ ਵਿਖਾਓ ਜਦੋਂ ਇਹਨਾਂ ਮਸੰਦਾਂ ਦੀ ਨਕਲ ਲਾਈ ਕਹਿੰਦੇ ਇਹੋ ਜਿਹਾ ਹਾਲ ਵਿਖਾਇਆ ਜੋ ਸਿੱਖਾਂ ਦੇ ਨਾਲ ਹੁੰਦਾ ਗੁਰੂ ਕਲਗੀਧਰ ਪਾਤਸ਼ਾਹ ਦੇ ਨੇਤਰਾਂ ਵਿਚ ਜਲ ਆ ਗਿਆ ਕਿ ਭਾਈ ਮੇਰੇ ਸਿੱਖਾਂ ਨੂੰ ਇੰਨਾ ਤੰਗ ਕਰਦੇ ਨੇ
ਇਹਨਾਂ ਇਹ ਦੁਖੀ ਕਰਦੇ ਨੇ ਕਿਉਂਕਿ ਸਤਿਗੁਰੂ ਮਹਾਰਾਜ ਜੀ ਦੇ ਬਚਨ ਨੇ ਭਾਈ ਜਿਹੜਾ ਗੁਰੂ ਕਾ ਸਿੱਖ ਹੈ ਉਹ ਆਪਣੀ ਵਿੱਤ ਦੇ ਅਨੁਸਾਰ ਗੁਰੂ ਕੀ ਸੇਵਾ ਵਿੱਚ ਹਿੱਸਾ ਪਾਵੇ ਪਰ ਜਿਹੜਾ ਗਰੀਬ ਆਦਮੀ ਉਹਨੂੰ ਇੰਨਾ ਤੰਗ ਕਰਦੇ ਨੇ ਤੇ ਸਤਿਗੁਰਾਂ ਨੇ ਹੁਕਮ ਕੀਤਾ ਵੀ ਜਿੰਨੇ ਮਸੰਦ ਨੇ ਇਹਨਾਂ ਸਾਰਿਆਂ ਨੂੰ ਬੰਨ ਕੇ ਲਿਆਂਦਾ ਜਾਵੇ ਸਾਰੇ ਮਸੰਦਾਂ ਨੂੰ ਸਤਿਗੁਰਾਂ ਨੇ ਹੁਕਮ ਕੀਤਾ ਕਿ ਸਾਰੇ ਮਸੰਦ ਆਨੰਦਪੁਰ ਸਾਹਿਬ ਦੀ ਧਰਤੀ ਵਿੱਚ ਲਿਆਂਦੇ ਜਾਣ ਤੇ ਸਾਧ ਸੰਗਤ ਜੀ ਜਿਨ੍ਹਾਂ ਮਸੰਦਾਂ ਦੇ ਕੋਲ ਸੁਨੇਹਾ ਪਹੁੰਚਿਆ ਕੁਝ ਆ ਗਏ ਤੇ ਕਈਆਂ ਕੋਲ ਸੁਨੇਹਾ ਨਾ ਪਹੁੰਚਿਆ ਭਾਈ ਫੇਰੂ ਕੋਲ ਸੁਨੇਹਾ ਨਾ ਗਿਆ ਤੇ ਸਤਿਗੁਰੂ ਮਹਾਰਾਜ ਨੇ ਫਿਰ ਬਚਨ ਕੀਤਾ ਜਿਹੜੇ ਮਸੰਦ ਨਹੀਂ ਆਏ ਉਹਨਾਂ ਨੂੰ ਦਾੜੀਆਂ ਤੋਂ ਫੜ ਕੇ ਲਿਆਂਦਾ ਜਾਵੇ ਉਹਨਾਂ ਨੂੰ ਦਾੜੀਆਂ ਤੋਂ ਫੜ ਕੇ ਲਿਆ ਕੇ ਇਸ ਆਨੰਦਪੁਰ ਸਾਹਿਬ ਦੀ ਧਰਤੀ ਵਿੱਚ ਹਾਜ਼ਰ ਕੀਤਾ ਜਾਵੇ ਤੇ ਕਹਿੰਦੇ ਹਨ ਗੁਰੂ ਕਿਆਂ ਸਿੱਖਾਂ ਨੇ ਦੱਸਿਆ ਸਤਿਗੁਰੂ ਜੀ ਭਾਈ ਫੇਰੂ ਜੀ ਜਿਹੜੇ ਪਾਕਿਸਤਾਨ ਦੀ ਧਰਤੀ ਇਲਾਕੇ ਦੇ ਵਿੱਚ ਕਸੂਰ ਦੇ ਇਲਾਕੇ ਵਿੱਚ ਰਹਿੰਦੇ ਨੇ ਉਹ ਅਜੇ ਤੱਕ ਪੇਸ਼ ਨਹੀਂ ਹੋਏ ਤੇ ਸਤਿਗੁਰੂ ਮਹਾਰਾਜ ਜੀ ਦੇ ਸਿੱਖ ਗਏ ਕਹਿੰਦੇ ਭਾਈ ਫੇਰੂ ਜੀ ਨੂੰ ਜਾ ਕੇ ਕਹਿਣ ਲੱਗੇ ਸਤਿਗੁਰਾਂ ਦਾ ਹੁਕਮ ਹੈ ਕਿ ਜਿੰਨੇ ਵੀ ਮਸੰਦ ਨੇ ਸਿੱਖੀ ਦਾ ਪ੍ਰਚਾਰ ਕਰਦੇ ਨੇ ਜਿਹੜੇ ਲੰਗਰ ਲਾਉਂਦੇ ਨੇ ਉਹ ਸਾਰੇ ਆਨੰਦਾਂ ਦੀ ਪੁਰੀ ਵਿੱਚ ਹਾਜ਼ਰ ਹੋਵੋ ਤੇ ਸਤਿਗੁਰੂ ਮਹਾਰਾਜ ਜੀ ਦਾ ਹੁਕਮ ਹੈ ਜਿਹੜੇ ਮਸੰਦ ਆਪਣੇ ਆਪ ਨਹੀਂ ਆਏ ਉਹਨਾਂ ਨੂੰ ਦਾੜੀਆਂ ਤੋਂ ਫੜ ਕੇ ਮੇਰੇ ਕੋਲ ਲਿਆਂਦਾ ਜਾਵੇ ਭਾਈ ਜੀ ਤੁਸੀਂ ਕਿਰਪਾ ਕਰਕੇ ਸਾਡੇ ਨਾਲ ਚੱਲੋ ਭਾਈ ਫੇਰੂ ਜੀ ਨੇ ਸਤਿਗੁਰੂ ਕਲਗੀਧਰ ਪਾਤਸ਼ਾਹ ਦੇ ਬਚਨਾਂ ਅੱਗੇ ਸੀਸ ਨਵਾਇਆ ਕਹਿਣ ਲੱਗਾ ਭਾਈ ਸਿੱਖੋ ਜਦੋਂ ਸਤਿਗੁਰੂ ਗੁਰੂ ਕਲਗੀਧਰ ਪਾਤਸ਼ਾਹ ਦਾ ਹੁਕਮ ਲੱਗਾ ਹੈ ਤੁਹਾਨੂੰ ਕਿ ਦਾੜੀਆਂ ਤੋਂ ਫੜ ਕੇ ਲੈ ਕੇ ਆਵੋ ਫਿਰ ਤੁਸੀਂ ਮੇਰੀਆਂ ਮੁਸ਼ਕਾਂ ਬੰਨੋ ਮੇਰੇ ਹੱਥ ਬੰਨ ਕੇ ਮੇਰੀ ਦਾੜੀ ਤੋਂ ਫੜ ਕੇ ਮੈਨੂੰ ਲੈ ਕੇ ਜਾਵੋ ਹੁਣ ਜਿੰਨੇ ਗੁਰੂ ਕੇ ਸਿੱਖ ਸੀ ਇਹ ਭਾਈ ਫੇਰੂ ਦਾ ਸਤਿਕਾਰ ਕਰਦੇ ਸੀ ਕਿਉਂਕਿ ਸਾਧ ਸੰਗਤ ਜੀ ਜਿੰਨੇ ਵੀ ਮਸੰਦ ਸਨ ਸਾਰੇ ਮਸੰਦ ਮਾੜੇ ਨਹੀਂ ਸਨ ਬਹੁਤੇ ਮਸੰਦ ਜਿਹੜੇ ਚੰਗੇ ਵੀ ਸਨ ਜਿਹੜੇ ਗੁਰੂ ਦੇ ਬਚਨਾਂ ਦੇ ਅਨੁਸਾਰ ਚੱਲਦੇ ਸੀ ਸੰਗਤਾਂ ਦੇ ਕੋਲੋਂ ਦਸਵੰਧ ਇਕੱਠਾ ਕਰਦੇ ਸੀ ਉਹ ਸਾਰੀ ਮਾਇਆ ਗੁਰੂ ਕੇ ਚਰਨਾਂ ਵਿੱਚ ਹਾਜ਼ਰ ਕਰਦੇ ਸੀ ਤੇ ਸਤਿਗੁਰੂ ਗੁਰੂ ਕਲਗੀਧਰ ਪਾਤਸ਼ਾਹ ਜੀ ਉਹਨਾਂ ਮਸੰਦਾਂ ਦਾ ਸਤਿਕਾਰ ਵੀ ਕਰਦੇ ਸਨ ਪਰ ਬਹੁਤਾ ਤਬਕਾ ਜਿਹੜਾ ਵਿੱਚ ਸੀ ਉਹ ਮਾੜਾ ਹੋ ਚੁੱਕਾ ਸੀ ਜਿਹੜੇ ਮਸੰਦ ਸੀ ਸੰਗਤਾਂ ਦੀ ਮਾਇਆ ਤੇ ਆਨੰਦ ਲੈਂਦੇ ਸੀ ਮੌਜਾਂ ਲੁੱਟਦੇ ਸੀ ਐਸ਼ ਪ੍ਰਸਤੀਆਂ ਕਰਦੇ ਸੀ ਚਈਆ ਮਈਆ ਮਸੰਦ ਵਰਗੇ ਜਿਹੜੇ ਵੇਸਵਾਵਾਂ ਵੀ ਨਾਲ ਰੱਖਦੇ ਸਨ ਤੇ ਸਾਧ ਸੰਗਤ ਜੀ ਸ਼ਰਾਬਾਂ ਪੀਂਦੇ ਸਨ ਨਸ਼ੇ ਦੇ ਦੌਰ ਚਲਾਉਂਦੇ ਸੀ ਮਾਸ ਖਾਂਦੇ ਸੀ ਇਹੋ ਜਿਹੇ ਮਸੰਦ ਵੀ ਸਨ ਜਿਨ੍ਹਾਂ ਦੀ ਬੁੱਧੀ ਭ੍ਰਿਸ਼ਟੀ ਗਈ ਪਰ ਇਹੋ ਜਿਹੇ ਸਤਿਕਾਰਯੋਗ ਵੀ ਮਸੰਦ ਸਨ ਭਾਈ ਫੇਰੂ ਜੀ ਵਰਗੇ ਜਿਹੜਾ ਮਸੰਦ ਲਫ਼ਜ਼ ਹੈ ਅਸਲ ਦੇ ਵਿੱਚ ਪ੍ਰਚਾਰਕਾਂ ਨੂੰ ਕਿਹਾ ਜਾਂਦਾ ਸੀ ਜਿਹੜੇ ਸਿੱਖੀ ਦਾ ਪ੍ਰਚਾਰ ਕਰਦੇ ਸੀ ਤੇ ਸੰਗਤਾਂ ਦੇ ਕੋਲੋਂ ਦਸਵੰਧ ਇਕੱਠਾ ਕਰਕੇ ਲੈ ਕੇ ਗੁਰੂ ਕੇ ਚਰਨਾਂ ਵਿੱਚ ਪਹੁੰਚਦੇ ਸਨ ਤੇ ਭਾਈ ਫੇਰੂ ਨੂੰ ਜਦੋਂ ਹੁਕਮ ਸੁਣਿਆ ਗੁਰੂ ਕਿਆਂ ਸਿੱਖਾਂ ਨੂੰ ਕਹਿਣ ਲੱਗਾ ਭਾਈ ਸਿੱਖੋ ਫਿਰ ਮੇਰੀਆਂ ਵੀ ਮੁਸ਼ਕਾਂ ਬੰਨੋ ਤੇ ਜੋ ਸਤਿਗੁਰਾਂ ਦਾ ਹੁਕਮ ਹੈ ਮੈਨੂੰ ਦਾੜੀ ਤੋਂ ਫੜ ਕੇ ਲੈ ਕੇ ਜਾਵੋ ਸਿੱਖਾਂ ਨੇ ਆਖਿਆ ਭਾਈ ਜੀ ਤੁਸੀਂ ਸਾਡੇ ਸਤਿਕਾਰ ਯੋਗ ਹੋ ਮਾਣ ਯੋਗ ਹੋ ਸਾਰੇ ਇਲਾਕੇ ਵਿੱਚ ਤੁਹਾਡਾ ਸਤਿਕਾਰ ਹੈ ਅਸੀਂ ਇਹ ਕੰਮ ਨਹੀਂ ਕਰ ਸਕਦੇ ਭਾਈ ਫੇਰੂ ਨੇ ਆਖਿਆ ਨਹੀਂ ਭਾਈ ਸਿੱਖੋ ਤੁਹਾਡੇ ਵਾਸਤੇ ਗੁਰੂ ਦਾ ਜਿਹੜਾ ਹੁਕਮ ਉਹ ਪਹਿਲਾਂ ਹੋਣਾ ਚਾਹੀਦਾ ਜਿਵੇਂ ਭਾਈ ਫੇਰੂ ਜੀ ਗੁਰੂ ਕਿਆਂ ਸਿੱਖਾਂ ਨੂੰ ਕਹਿੰਦੇ ਨੇ ਸੋ ਪਿਆਰ ਨਾਲ ਸਰਵਣ ਕਰੋ ਜੀ
ਉਹ ਕਹਿੰਦਾ ਸੇਵਕ ਫੇਰੂ ਜੀ ਮੁਸ਼ਕਾਂ ਮੇਰੀਆਂ ਬੰਨ ਲਵੋ ਕਹਿੰਦਾ ਸੇਵਕ ਫੇਰੂ ਜੀ ਮੁਸ਼ਕਾਂ ਮੇਰੀਆਂ ਬੰਨ ਲਵੋ
ਹੜ ਕੇ ਦਾੜੀ ਤੋਂ ਹੈ ਗੋਰਾਂ ਦੇ ਕੋਲੇ ਲਿਜਾਵੋ ਹੜ ਕੇ ਦਾੜੀ ਤੋਂ ਹੈ ਗੋਰਾਂ ਦੇ ਕੋਲੇ ਲਿਜਾਵੋ
ਕਹਿੰਦਾ ਸੇਵਕ ਫੇਰੂ ਜੀ ਮੁਸ਼ਕਾਂ ਮੇਰੀਆਂ ਬੰਨ ਲਵੋ ਕਹਿੰਦਾ ਸੇਵਕ ਫੇਰੂ ਜੀ ਮੁਸ਼ਕਾਂ ਮੇਰੀਆਂ ਬੰਨ ਲਵੋ
ਹੜ ਕੇ ਦਾੜੀ ਤੋਂ ਹੈ ਗੋਰਾਂ ਦੇ ਕੋਲੇ ਲਿਜਾਵੋ ਹੜ ਕੇ ਦਾੜੀ ਤੋਂ ਹੈ ਗੋਰਾਂ ਦੇ ਕੋਲੇ ਲਿਜਾਵੋ
ਜਿਹੜਾ ਹੁਕਮ ਤੁਸਾਨੂੰ ਲਾਇਆ ਬਾਜਾ ਵਾਲੇ ਨੇ ਜਿਹੜਾ ਦੋਵੇਂ ਹੱਥ ਜੋੜ ਕੇ ਖੜ ਗਿਆ ਹੈ ਭਾਈ ਫੇਰੂ ਜੀ ਦੋਵੇਂ ਹੱਥ ਜੋੜ ਕੇ ਖੜ ਗਿਆ ਹੈ ਭਾਈ ਫੇਰੂ ਜੀ
ਬੰਨੋ ਨਾਲ ਰੋਸੀਆਂ ਦੇਰ ਨਾ ਹੋਰ ਲਗਾਵੋ ਬੰਨੋ ਨਾਲ ਰੋਸੀਆਂ ਦੇਰ ਨਾ ਹੋਰ ਲਗਾਵੋ
ਦੋਵੇਂ ਹੱਥ ਜੋੜ ਕੇ ਖੜ ਗਿਆ ਭਾਈ ਫੇਰੂ ਜੀ ਦੋਵੇਂ ਹੱਥ ਜੋੜ ਕੇ ਖੜ ਗਿਆ ਭਾਈ ਫੇਰੂ ਜੀ
ਭਾਈ ਫੇਰੂ ਸਿੱਖਾਂ ਨੂੰ ਬਚਨ ਕਰਦਾ ਭਾਈ ਜਦੋਂ ਗੁਰੂ ਕਲਗੀਧਰ ਪਾਤਸ਼ਾਹ ਨੇ ਤੁਹਾਨੂੰ ਹੁਕਮ ਕੀਤਾ ਹੈ ਕਿ ਭਾਈ ਫੇਰੂ ਨੂੰ ਮਸੰਦਾਂ ਨੂੰ ਫੜ ਕੇ ਦਾੜੀਆਂ ਤੋਂ ਸਾਡੇ ਕੋਲ ਲੈ ਕੇ ਆਵੋ ਫਿਰ ਘਬਰਾਓ ਨਾ ਫਿਰ ਗੁਰੂ ਕੇ ਬਚਨਾਂ ਨੂੰ ਪਾਲੋ ਹੁਣ ਭਾਈ ਫੇਰੂ ਜੀ ਸੱਚਾ ਸਿੱਖ ਸੀ ਕਮਾਈ ਵਾਲੇ ਸਿੱਖ ਸਨ ਕਹਿੰਦੇ ਹਨ ਕਿਸੇ ਦੀ ਹਿੰਮਤ ਨਹੀਂ ਸੀ ਪੈਂਦੀ ਕਿ ਭਾਈ ਫੇਰੂ ਦੀ ਦਾੜੀ ਨੂੰ ਫੜ ਸਕੀ ਕਹਿੰਦੇ ਹਨ ਜਦੋਂ ਕਿਸੇ ਨੇ ਹੱਥ ਨਾ ਲਾਇਆ ਫਿਰ ਭਾਈ ਫੇਰੂ ਨੇ ਆਪਣੇ ਹੱਥਾਂ ਦੇ ਨਾਲ ਆਪ ਰੱਸੀ ਦੇ ਨਾਲ ਆਪਣੇ ਹੱਥ ਬੰਨੇ ਤੇ ਸਾਧ ਸੰਗਤ ਜੀ ਫਿਰ ਆਪਣੀ ਦਾੜੀ ਆਪਣੇ ਹੱਥਾਂ ਦੇ ਨਾਲ ਫੜ ਕੇ ਕਹਿਣ ਲੱਗਾ ਚਲੋ ਫਿਰ ਤੁਹਾਡੇ ਨਾਲ ਮੈਂ ਚੱਲਦਾ ਗੁਰੂ ਕਲਗੀਧਰ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਸਾਧ ਸੰਗਤ ਜੀ ਲਾਹੌਰ ਸ਼ਹਿਰ ਤੋਂ ਜਿੱਥੇ ਭਾਈ ਫੇਰੂ ਜੀ ਰਹਿੰਦੇ ਸਨ ਆਪਣੇ ਅਸਥਾਨਾਂ ਤੋਂ ਆਪਣੀ ਦਾੜੀ ਫੜ ਕੇ ਆਪਣੇ ਹੱਥ ਬੰਨ ਕੇ ਆਨੰਦਾਂ ਦੀ ਪੁਰੀ ਵੱਲ ਚੱਲ ਪਏ ਸਿੱਖ ਜਿਹੜੇ ਗੁਰੂ ਕੇ ਪਿਆਰੇ ਸੀ ਉਹ ਸਤਿਕਾਰ ਕਰਦੇ ਸੀ ਭਾਈ ਫੇਰੂ ਜੀ ਦਾ ਜਦੋਂ ਚੱਲਦੇ ਚੱਲਦੇ ਆਨੰਦਾਂ ਦੀ ਪੁਰੀ ਵਿੱਚ ਪਹੁੰਚੇ ਇੱਥੇ ਸਤਿਗੁਰੂ ਜੀ ਸਾਰਿਆਂ ਦਾ ਹਿਸਾਬ ਕਿਤਾਬ ਕਰਦੇ ਨੇ ਮਸੰਦ ਕਿਹੜੇ ਨੇ ਜਿਹੜੇ ਗੁਰੂ ਕੇ ਦਸਾਂ ਨੋਹਾਂ ਦੀ ਕਿਰਤ ਕਮਾਈ ਗੁਰੂ ਕੇ ਸਿੱਖਾਂ ਦੀ ਖਾਂਦੇ ਨੇ ਕਿਉਂਕਿ ਜਿਹੜਾ ਗੁਰੂ ਕੀ ਕਮਾਈ ਗੁਰੂ ਘਰ ਦੇ ਸਿੱਖਾਂ ਦੀ ਸੇਵਾ ਖਾਣੀ ਇਹਨੂੰ ਪੂਜਾ ਦਾ ਧਨ ਕਹਿੰਦੇ ਨੇ ਪੂਜਾ ਦਾ ਧਨ ਜਿਹੜਾ ਇਹ ਮਿੱਠਾ ਜ਼ਹਿਰ ਹੈ ਤੇ ਸਤਿਗੁਰੂ ਮਹਾਰਾਜ ਜੀ ਬਚਨ ਕਰਦੇ ਸੀ ਭਾਈ ਜਿਹੜੇ ਗੁਰੂ ਕੇ ਸਿੱਖਾਂ ਦਾ ਦਸਵੰਧ ਹੈ ਜਿਹੜੇ ਲੋਕ ਉਸ ਪੈਸੇ ਦੇ ਨਾਲ ਮੌਜਾਂ ਲੁੱਟਦੇ ਨੇ ਜਿਹੜੇ ਐਸ਼ ਪ੍ਰਸਤੀਆਂ ਕਰਦੇ ਨੇ ਬੇਈਮਾਨੀਆਂ ਕਰਦੇ ਨੇ ਠੱਗੀਆਂ ਕਰਦੇ ਨੇ ਉਹਨਾਂ ਨੂੰ ਸਤਿਗੁਰੂ ਜੀ ਸਜਾਵਾਂ ਦੇ ਰਹੇ ਸਨ ਤੇ ਜਦੋਂ ਭਾਈ ਫੇਰੂ ਜੀ ਪਹੁੰਚੇ ਤੇ ਸਤਿਗੁਰੂ ਮਹਾਰਾਜ ਜੀ ਦੇ ਚਰਨਾਂ ਵਿੱਚ ਜਾ ਕੇ ਹਾਜ਼ਰ ਹੋ ਕੇ ਸਤਿਗੁਰੂ ਜੀ ਹੁਕਮ ਕਰੋ ਆਪ ਜੀ ਦਾ ਹੁਕਮ ਮੇਰੇ ਕੋਲ ਪਹੁੰਚਿਆ ਮੈਂ ਦਾੜੀ ਫੜ ਕੇ ਆਪ ਜੀ ਦੇ ਚਰਨਾਂ ਵਿੱਚ ਆਇਆ ਸਤਿਗੁਰੂ ਮਹਾਰਾਜ ਜੀ ਕਹਿਣ ਲੱਗੇ ਭਾਈ ਫੇਰੂ ਜੀ ਤੁਹਾਡੀ ਜਿਹੜੀ ਸੇਵਾ ਪ੍ਰਵਾਨ ਹੋ ਚੁੱਕੀ ਹੈ ਤੁਸੀਂ ਗੁਰੂ ਨਾਨਕ ਦੇ ਘਰ ਦੇ ਵਿੱਚ ਤੁਹਾਡਾ ਜਿਹੜਾ ਦਸਵੰਧ ਹੈ ਜਿਹੜਾ ਤੁਸੀਂ ਗੁਰੂ ਕੀਆਂ ਸੰਗਤਾਂ ਦੇ ਕੋਲੋਂ ਮਾਇਆ ਇਕੱਠੀ ਕਰਦੇ ਰਹੇ ਹੋ ਉਹ ਗੁਰੂ ਕੇ ਖਜ਼ਾਨੇ ਵਿੱਚ ਪਹੁੰਚਦਾ ਰਿਹਾ ਤੇ ਜਿਹੜੇ ਭਾਈ ਫੇਰੂ ਨਾਲ ਈਰਖਾ ਕਰਦੇ ਸੀ ਉਹਨਾਂ ਨੇ ਸਤਿਗੁਰੂ ਗੁਰੂ ਕਲਗੀਧਰ ਪਾਤਸ਼ਾਹ ਨੂੰ ਕਹਿਣ ਲੱਗੇ ਨਹੀਂ ਸਤਿਗੁਰੂ ਜੀ ਇਹ ਤੇ ਭਾਈ ਫੇਰੂ ਕਦੇ ਆਪ ਨਹੀਂ ਆਇਆ ਕਦੇ ਦਸਵੰਧ ਨਹੀਂ ਆਇਆ ਕਦੇ ਇਹਦੇ ਵੱਲੋਂ ਮਾਇਆ ਨਹੀਂ ਆਈ ਗੁਰੂ ਘਰ ਦੇ ਵਿੱਚ ਗੁਰੂ ਕਲਗੀਧਰ ਪਾਤਸ਼ਾਹ ਕਹਿਣ ਲੱਗੇ ਭਾਈ ਸਿੱਖੋ ਤੁਹਾਡੇ ਕੋਲ ਨਹੀਂ ਆਈ ਪਰ ਸਾਡੇ ਕੋਲ ਪਹੁੰਚਦੀ ਰਹੀ ਉਹ ਕਿਵੇਂ ਪਹੁੰਚਦੀ ਰਹੀ ਸਤਿਗੁਰੂ ਜੀ ਕਹਿੰਦੇ ਜਿੰਨਾ ਵੀ ਇਹ ਦਸਵੰਧ ਗੁਰੂ ਕੀਆਂ ਸੰਗਤਾਂ ਇਹਨਾਂ ਨੂੰ ਸੇਵਾ ਦਿੰਦੀਆਂ ਨੇ ਇਹ ਸਾਰੇ ਭਲੇ ਕਾਰਜਾਂ ਵਿੱਚ ਲਾਉਂਦੇ ਨੇ ਤੇ ਭਲੇ ਕਾਰਜਾਂ ਦੇ ਵਿੱਚ ਜਦੋਂ ਗਰੀਬਾਂ ਦਾ ਭਲਾ ਕਰਦੇ ਨੇ ਕਿਸੇ ਲੋੜਵੰਦ ਦੀ ਸਹਾਇਤਾ ਕਰਦੇ ਨੇ ਗੁਰੂ ਕੇ ਲੰਗਰ ਚਲਾਉਂਦੇ ਨੇ ਉਹ ਜਿਹੜੀ ਸੰਗਤਾਂ ਦੇ ਰਾਹੀਂ ਮਾਇਆ ਸਾਡੇ ਕੋਲ ਪਹੁੰਚਦੀ ਰਹੀ ਇਹਨਾਂ ਦੀ ਸੇਵਾ ਪ੍ਰਵਾਨ ਹੈ ਜਿਹੜੇ ਮਸੰਦ ਸੀ ਬਾਕੀਆਂ ਨੂੰ ਸਤਿਗੁਰਾਂ ਨੇ ਸੀਰੇ ਪਾ ਪਾ ਕੇ ਸਾੜਿਆ ਮਿੱਟੀ ਦੇ ਤੇਲ ਪਾ ਪਾ ਕੇ ਸਾੜਿਆ ਸਾਧ ਸੰਗਤ ਜੀ ਆਨੰਦਪੁਰ ਸਾਹਿਬ ਦੀ ਧਰਤੀ ਦੇ ਵਿੱਚ ਉਹ ਖੂਹ ਵੀ ਹੈ ਜਿਸ ਜਗ੍ਹਾ ਤੇ ਸਤਿਗੁਰੂ ਮਹਾਰਾਜ ਜੀ ਨੇ ਜਿਉਂਦੇ ਮਸੰਦ ਸਾੜੇ ਜਦੋਂ ਦੇਹਰਾਦੂਨ ਵਿੱਚ ਮਸੰਦ ਸਾੜੇ ਸੀ ਰਾਮ ਰਾਏ ਦੇ ਉਹ ਸਰੋਂ ਦੇ ਤੇਲ ਤਾ ਕੇ ਉਹਨਾਂ ਵਿੱਚ ਸਾੜੇ ਸਨ ਤੇ ਕਹਿੰਦੇ ਜਦੋਂ ਇੱਥੇ ਸਤਿਗੁਰਾਂ ਨੇ ਸਾੜੇ ਸੀ ਇਹਨਾਂ ਤੇ ਸੀਰਾ ਪਾ ਪਾ ਕੇ ਸਾੜਿਆ ਤੇ ਭਾਈ ਫੇਰੂ ਜੀ ਨੇ ਜਦੋਂ ਦਾੜੀ ਲੈ ਕੇ ਸਤਿਗੁਰਾਂ ਦੇ ਚਰਨਾਂ ਵਿੱਚ ਹਾਜ਼ਰ ਹੋਏ ਗੁਰੂ ਕਲਗੀਧਰ ਪਾਤਸ਼ਾਹ ਆਪ ਤਖ਼ਤ ਤੋਂ ਉੱਠੇ ਭਾਈ ਫੇਰੂ ਦੀ ਦਾੜੀ ਨੂੰ ਲੈ ਕੇ ਆਪਣੇ ਮਸਤਕ ਨੂੰ ਲਾਇਆ ਸਤਿਗੁਰੂ ਜੀ ਕਹਿਣ ਲੱਗੇ ਇਹ ਸੱਚੀ ਦਾੜੀ ਹੈ ਇਹ ਭਾਈ ਫੇਰੂ ਦੀ ਸੱਚੀ ਦਾੜੀ ਹੈ ਜਿਹਨੇ ਗੁਰੂ ਹਰਿਰਾਏ ਸਾਹਿਬ ਜੀ ਦੇ ਬਚਨ ਸੁਣੇ ਉਹਨਾਂ ਬਚਨਾਂ ਦੀ ਕਮਾਈ ਕੀਤੀ ਆਪਣਾ ਜੀਵਨ ਸਫਲਾ ਕੀਤਾ ਜੋ ਸਤਿਕਾਰ ਸਤਿਗੁਰਾਂ ਨੇ ਭਾਈ ਫੇਰੂ ਨੂੰ ਸੰਗਤਾਂ ਵਿੱਚ ਦਿੱਤਾ ਸੋ ਪਿਆਰ ਨਾਲ ਸਰਵਣ ਕਰੋ ਜੀ
ਫੜ ਦਾੜੀ ਫੇਰੂ ਦੀ ਸਤਿਗੁਰ ਮਸਤਕ ਨਾਲ ਸੁਹਾਈ ਫੜ ਦਾੜੀ ਫੇਰੂ ਦੀ ਸਤਿਗੁਰ ਮਸਤਕ ਨਾਲ ਸੁਹਾਈ ਫਿਰ ਗਲ ਨਾਲ ਲਾਇਆ ਸੀ ਕੀਤੀ ਸੰਗਤ ਵਿੱਚ ਵਡਿਆਈ ਫਿਰ ਗਲ ਨਾਲ ਲਾਇਆ ਸੀ ਕੀਤੀ ਸੰਗਤ ਵਿੱਚ ਵਡਿਆਈ
ਫੜ ਦਾੜੀ ਫੇਰੂ ਦੀ ਸਤਿਗੁਰ ਮਸਤਕ ਨਾਲ ਸੁਹਾਈ ਫੜ ਦਾੜੀ ਫੇਰੂ ਦੀ ਸਤਿਗੁਰ ਮਸਤਕ ਨਾਲ ਸੁਹਾਈ ਫਿਰ ਗਲ ਨਾਲ ਲਾਇਆ ਸੀ ਕੀਤੀ ਸੰਗਤ ਵਿੱਚ ਵਡਿਆਈ ਫਿਰ ਗਲ ਨਾਲ ਲਾਇਆ ਸੀ ਕੀਤੀ ਸੰਗਤ ਵਿੱਚ ਵਡਿਆਈ ਬਣ ਸੇਵਕ ਸੱਚਾ ਹੈ ਅੰਦਰੋਂ ਗੁਰੂ ਕਾ ਭਜਨ ਕਮਾਇਆ ਬਣ ਸੇਵਕ ਸੱਚਾ ਹੈ
ਅੰਦਰੋਂ ਗੁਰੂ ਕਾ ਭਜਨ ਗਮਾਇਆ ਬਣ ਪਿਆਰਾ ਸਤਗੁਰ ਦਾ ਲੰਗਰ ਗੁਰੂ ਦਾ ਨੇਤ ਜਲਾਇਆ ਬਣ ਪਿਆਰਾ ਸਤਗੁਰ ਦਾ ਲੰਗਰ ਗੁਰੂ ਦਾ ਨੇਤ ਜਲਾਇਆ
ਘਰ ਸੇਵਾ ਸੇਵਕ ਨੇ ਕੀਤੀ ਨਾਮ ਦੀ ਨਾਲ ਕਮਾਈ ਘਰ ਸੇਵਾ ਸੇਵਕ ਨੇ ਕੀਤੀ ਨਾਮ ਦੀ ਨਾਲ ਕਮਾਈ ਫਿਰ ਗੜ ਨਾਲ ਲਾਇਆ ਸੀ ਕੀਤੀ ਸੰਗਤ ਵਿੱਚ ਵੜਿਆਈ ਫਿਰ ਗੜ ਨਾਲ ਲਾਇਆ ਕੀਤੀ ਸੰਗਤ ਵਿੱਚ ਵੜਿਆਈ
ਸੰਗਤ ਵੀ ਸਾਰੀ ਭਲੇ ਕਾਰਜ ਵਿੱਚ ਲਾਉਂਦਾ ਸੇਵਾ ਦੇ ਰਾਹੀ ਹੈ ਮਾਇਆ ਸਾਡੇ ਕੋਲ ਪਹੁੰਚਾਉਂਦਾ ਸੇਵਾ ਦੇ ਰਾਹੀ ਹੈ ਮਾਇਆ ਸਾਡੇ ਕੋਲ ਪਹੁੰਚਾਉਂਦਾ
ਦਿਲ ਸੇਵ ਕਮਾਉਂਦਿਆਂ ਨੇ ਕੀਤੀ ਨਾਹੀ ਕੋਈ ਜੋਤਰਾਈ ਦਿਲ ਸੇਵ ਕਮਾਉਂਦਿਆਂ ਨੇ ਕੀਤੀ ਨਾਹੀ ਕੋਈ ਜੋਤਰਾਈ ਫਿਰ ਗੜ ਨਾਲ ਲਾਇਆ ਸੀ
ਕੀਤੀ ਸੰਗਤ ਵਿੱਚ ਵੜਿਆਈ ਫਿਰ ਗੜ ਨਾਲ ਲਾਇਆ ਸੀ ਕੀਤੀ ਸੰਗਤ ਵਿੱਚ ਵੜਿਆਈ ਇਸ ਨੂੰ ਬਖਸ਼ ਸੇਵਾ ਵਿੱਚ ਲਾਇਆ ਜੋ ਬਚਨ ਗੁਰੂ ਸਤਵੇਂ ਇਸ ਨੂੰ ਬਖਸ਼ ਸੇਵਾ ਵਿੱਚ ਲਾਇਆ ਤਨ ਮਨ ਹੈ ਤਨ ਕਰਕੇ ਅੰਦਰੋਂ ਬਚਨ ਹੈ ਇਸ ਕਮਾਇਆ ਤਨ ਮਨ ਹੈ ਤਨ ਕਰਕੇ ਅੰਦਰੋਂ ਬਚਨ ਹੈ ਇਸ ਕਮਾਇਆ
ਮਾਇਆ ਦੁਸ਼ਮਣਾਂ ਦੀ ਸਾਰੀ ਸੇਵਾ ਵਿੱਚ ਲਗਾਈ ਮਾਇਆ ਦੁਸ਼ਮਣਾਂ ਦੀ ਸਾਰੀ ਸੇਵਾ ਵਿੱਚ ਲਗਾਈ ਫਿਰ ਗੜ ਨਾਲ ਲਾਇਆ ਸੀ
ਕੀਤੀ ਸੰਗਤ ਵਿੱਚ ਵੜਿਆਈ ਫਿਰ ਗੜ ਨਾਲ ਲਾਇਆ ਸੀ ਕੀਤੀ ਸੰਗਤ ਵਿੱਚ ਵੜਿਆਈ ਜਿਸ ਨੂੰ ਦਾਜ ਕੋਈ ਨਾ ਲਾਇਆ ਇਹ ਸੱਚੀ ਦਾੜੀ ਹੈ ਜਿਸ ਨੂੰ ਦਾਜ ਕੋਈ ਨਾ ਲਾਇਆ ਮੁਖ ਉਜਲਾ ਰੱਖ ਕੇ ਜੀ ਸੱਚਾ ਸੇਵਕ ਬਣ ਦਿਖਲਾਇਆ ਮੁਖ ਉਜਲਾ ਰੱਖ ਕੇ ਜੀ ਸੱਚਾ ਸੇਵਕ ਬਣ ਦਿਖਲਾਇਆ
ਅੜਖੀ ਸਿਰ ਝੁਕ ਜਾਂਦਾ ਥੱਕ ਕੇ ਸਿੱਖੜੀ ਨੇਕ ਕਮਾਈ ਅੜਖੀ ਸਿਰ ਝੁਕ ਜਾਂਦਾ ਥੱਕ ਕੇ ਸਿੱਖੜੀ ਨੇਕ ਕਮਾਈ ਫਿਰ ਗੜ ਨਾਲ ਲਾਇਆ ਸੀ ਕੀਤੀ ਸੰਗਤ ਵਿੱਚ ਵੜਿਆਈ ਫਿਰ ਗੜ ਨਾਲ ਲਾਇਆ ਸੀ ਥੱਕ ਕੇ ਸੰਗਤ ਵਿੱਚ ਵੜਿਆਈ
ਇਹ ਸੱਚੀ ਦਾੜੀ ਹੈ ਜਿਸ ਨੂੰ ਦਾਜ ਕੋਈ ਨਾ ਲਾਇਆ ਮੁਖ ਉਜਲਾ ਰੱਖ ਕੇ ਦੀ ਸੱਚਾ ਸੇਵਕ ਬਣ ਦੇਖ ਲਾਇਆ ਮੁਖ ਉਜਲਾ ਰੱਖ ਕੇ ਦੀ ਸੱਚਾ ਸੇਵਕ ਬਣ ਦੇਖ ਲਾਇਆ
ਕੀ ਸਿਰ ਜੁਗ ਜਾਂਦਾ ਤੱਕ ਕੇ ਸਿੱਖੜੀ ਨੇਕ ਕਮਾਈ ਆਣਖੀ ਸਿਰ ਜੁਗ ਜਾਂਦਾ ਤੱਕ ਕੇ ਸਿੱਖੜੀ ਨੇਕ ਕਮਾਈ ਫਿਰ ਗਲ ਨਾਲ ਲਾਇਆ ਸੀ ਕੀਤੀ ਸੰਗਤ ਵਿੱਚ ਵਡਿਆਈ ਫਿਰ ਗਲ ਨਾਲ ਲਾਇਆ ਸੀ ਕੀਤੀ ਸੰਗਤ ਵਿੱਚ ਵਡਿਆਈ
ਕਹਿੰਦੇ ਹਨ ਸਤਿਗੁਰੂ ਕਲਗੀਧਰ ਪਾਤਸ਼ਾਹ ਨੇ ਭਾਈ ਫੇਰੋ ਨੂੰ ਉਹਨਾਂ ਦੀ ਦਾੜੀ ਨੂੰ ਆਪਣੇ ਮਸਤਕ ਦੇ ਨਾਲ ਲਾਇਆ ਨਿਮਸ਼ਕਾਰ ਕੀਤੀ ਕਹਿਣ ਲੱਗੇ ਭਾਈ ਇਹ ਸੱਚੀ ਦਾੜੀ ਹੈ ਇਹਨੇ ਗੁਰੂ ਹਰਿਰਾਏ ਸਾਹਿਬ ਜੀ ਦੇ ਜਿਹੜੇ ਬਚਨ ਸੀ ਉਹਨਾਂ ਬਚਨਾਂ ਦੀ ਕਮਾਈ ਕੀਤੀ ਤੇ ਜਿੰਨਾ ਵੀ ਸੰਗਤਾਂ ਦੇ ਕੋਲੋਂ ਦਸਵੰਧ ਇਕੱਠਾ ਹੁੰਦਾ ਜੋ ਵੀ ਸੰਗਤਾਂ ਸੇਵਾ ਵਿੱਚ ਮਾਇਆ ਦਿੰਦੀਆਂ ਨੇ ਉਹ ਸਾਰੀ ਮਾਇਆ ਇਹ ਭਲੇ ਕਾਰਜਾਂ ਵਿੱਚ ਲਾਉਂਦੇ ਨੇ ਤੇ ਭਲੇ ਕਾਰਜਾਂ ਦੇ ਰਾਹੀਂ ਉਹ ਜਿਹੜੀ ਮਾਇਆ ਸਾਡੇ ਕੋਲ ਪਹੁੰਚਦੀ ਰਹੀ ਭਾਈ ਫੇਰੂ ਦਾ ਦਸਵੰਧ ਸਾਡੇ ਕੋਲ ਗੁਰੂ ਦੀਆਂ ਸੰਗਤਾਂ ਦੇ ਰਾਹੀਂ ਪਹੁੰਚਦਾ ਰਿਹਾ ਤੇ ਸਤਿਗੁਰੂ ਮਹਾਰਾਜ ਜੀ ਨੇ ਕਿਰਪਾ ਕੀਤੀ ਤੇ ਬਾਕੀ ਜਿਹੜੇ ਲੋਭੀ ਮਸੰਦ ਸਨ ਜਿਹੜੇ ਸਾਧ ਸੰਗਤ ਦੀ ਸੰਗਤਾਂ ਦੀਆਂ ਮਾਇਆ ਦੇ ਉੱਪਰ ਜਿਹੜੀ ਸੰਗਤ ਮਾਇਆ ਦਿੰਦੀ ਸੀ ਉਸ ਮਾਇਆ ਦੇ ਉੱਤੇ ਐਸ਼ ਪ੍ਰਸਤੀਆਂ ਕਰਦੇ ਸੀ ਸ਼ਰਾਬਾਂ ਪੀਂਦੇ ਸਨ ਨਸ਼ਿਆਂ ਦੇ ਦੌਰ ਚਲਾਉਂਦੇ ਸਨ ਵੇਸਮਾਵਾਂ ਰੱਖਦੇ ਸਨ ਤੇ ਸਤਿਗੁਰੂ ਮਹਾਰਾਜ ਜੀ ਨੇ ਉਹਨਾਂ ਮਸੰਦਾਂ ਦੀ ਹਾਲਤ ਵੇਖ ਕਰਕੇ ਉਹਨਾਂ ਨੂੰ ਜਿਉਂਦੇ ਜੀ ਸਤਿਗੁਰੂ ਮਹਾਰਾਜ ਜੀ ਨੇ ਸਾੜ ਸਾੜ ਕੇ ਤੇ ਸਾਧ ਸੰਗਤ ਦੀ ਉਹਨਾਂ ਨੂੰ ਖਤਮ ਕੀਤਾ ਜਿਹੜਾ ਚੇਤੋ ਮਸੰਦ ਸੀ ਸਭ ਤੋਂ ਵੱਧ ਕਪਟੀ ਸੀ ਇਹਨੂੰ ਵੀ ਸਤਿਗੁਰੂ ਮਹਾਰਾਜ ਜੀ ਨੇ ਜਿਉਂਦੇ ਨੂੰ ਜੰਡ ਨਾਲ ਬੰਨ ਕੇ ਸਾੜ ਦਿੱਤਾ ਗੁਰੂ ਹਰ ਕਲਗੀਧਰ ਪਾਤਸ਼ਾਹ ਨੇ ਜਿਹੜੇ ਗੁਰੂ ਘਰ ਦੇ ਵਿੱਚ ਗੁਰੂ ਕੇ ਸਿੱਖਾਂ ਦੇ ਰੂਪ ਦੇ ਵਿੱਚ ਮਸੰਦ ਪਾਪ ਕਰਦੇ ਸੀ ਉਹਨਾਂ ਨੂੰ ਸਤਿਗੁਰੂ ਮਹਾਰਾਜ ਜੀ ਨੇ ਸਜਾਵਾਂ ਦਿੱਤੀਆਂ ਭਾਈ ਫੇਰੂ ਜੀ ਵਰਗੇ ਜਿਹੜੇ ਸਿੱਖ ਸਨ ਉਹਨਾਂ ਨੂੰ ਸਤਿਗੁਰਾਂ ਨੇ ਸਤਿਕਾਰ ਦੇ ਕੇ ਨਿਵਾਜਿਆ ਇਹ ਗੁਰੂ ਕੇ ਸਿੱਖਾਂ ਦਾ ਇਤਿਹਾਸ ਹੈ ਜਿਹੜੇ ਸਿੱਖ ਗੁਰੂ ਕੇ ਬਚਨਾਂ ਦੀ ਕਮਾਈ ਕਰਦੇ ਨੇ ਅੰਦਰੋਂ ਗੁਰੂ ਕੇ ਬਚਨਾਂ ਨੂੰ ਮੰਨਦੇ ਨੇ ਉਹਨਾਂ ਦੀ ਸਤਿਗੁਰੂ ਮਹਾਰਾਜ ਜੀ ਮੁੱਖ ਉਜਲੇ ਹੁੰਦੇ ਨੇ ਲੋਕ ਪਰਲੋਕ ਉਹਨਾਂ ਦੇ ਵਿੱਚ ਸਤਿਗੁਰੂ ਜੀ ਆਪ ਸਹਾਈ ਹੁੰਦੇ ਨੇ ਸਤਿਗੁਰਾਂ ਦੀ ਵਡਿਆਈ ਕਹਿਣੀ ਤੇ ਕਥਨੀ ਤੋਂ ਬਾਹਰ ਹੈ ਸੁਦਾਸ ਇੰਨੇ ਹੀ ਬਚਨ ਕਹਿੰਦੇ ਹੋਏ ਖਮਾ ਦੇ ਜਾਚਕ ਹਨ ਭੁੱਲਾਂ ਚੁੱਕਾਂ ਦੀਆਂ ਖਮਾ ਬਖਸ਼ੋ ਪਿਆਰ ਨਾਲ ਫਤਿਹ ਗਜਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।